ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਖਾਲਸੇ ਨੂੰ ਰਹਿਤ ਦੱਸ ਰਹੇ ਨੇ ਕਿ ਜਿਹੜਾ ਮੇਰਾ ਸਿੱਖ ਹੈ ਉਹ ਕੇਵਲ ਮੇਰੀ ਪੂਜਾ ਕਰਦਾ, ਅਕਾਲ ਦੀ ਪੂਜਾ ਕਰਦਾ, ਕਿਸੇ ਪੱਥਰ ਨੂੰ ਕਿਸੇ ਪਾਹਨ ਦੀ ਪੂਜਾ ਨਹੀਂ ਕਰਦਾ। ਗੁਰੂ ਕਾ ਸਿੱਖ ਕਿਸੇ ਮੜੀ ਨੂੰ, ਕਿਸੇ ਕਬਰ ਨੂੰ, ਕਿਸੇ ਗੁੱਗੇ ਨੂੰ, ਕਿਸੇ ਭੂਤ ਨੂੰ, ਕਿਸੇ ਪੁਰੋਹਿਤ ਨੂੰ ਨਾ ਜਜੇ ਨਾ ਪੂਜੇ। ਫਿਰ ਗਰੀਬ ਨਵਾਜ ਪਾਤਸ਼ਾਹ ਨੇ ਇਹ ਵੀ ਦੱਸਿਆ ਕਿ ਗੁਰਮੁਖੀ ਛੱਡ ਕੇ ਜਿਹੜਾ ਹੋਰ ਬੋਲੀਆਂ ਨੂੰ, ਫਾਰਸੀ ਆਦਿਕ ਬੋਲੀਆਂ ਨੂੰ ਤਰਜੀਹ ਦਿੰਦਾ ਹੈ ਉਹ ਵੀ ਮੇਰਾ ਸਿੱਖ ਨਹੀਂ। ਅੱਜ ਖਾਲਸਾ ਜੀ ਸਾਡੇ ਪੰਜਾਬ ਵਿੱਚ ਪੰਜਾਬੀ ਬੋਲੀ ਉਹਨੂੰ ਦੂਸਰੀ ਭਾਸ਼ਾ ਬਣਾ ਦਿੱਤਾ ਹੈ। ਹਾਲਾਂਕਿ ਹਿੰਦੁਸਤਾਨ ਦੀਆਂ ਹੋਰ ਸਟੇਟਾਂ 'ਚ, ਹੋਰ ਸੂਬਿਆਂ 'ਚ ਉਹਨਾਂ ਦੀ ਜਿਹੜੀ ਆਪਣੇ ਸੂਬੇ ਦੀ ਬੋਲੀ ਹੈ ਉਹ ਪਹਿਲੀ ਭਾਸ਼ਾ ਮੰਨੀ ਜਾਂਦੀ ਹੈ। ਅੱਜ ਸਕੂਲਾਂ ਵਿੱਚ ਜੇ ਬੱਚੇ ਪੰਜਾਬੀ ਬੋਲਣ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ। ਠੀਕ ਹੈ, ਨਵੇਂ ਯੁੱਗ ਦੇ ਨਾਲ ਨਵੀਂ ਭਾਸ਼ਾ ਜੋ ਅੱਜ ਅੰਗਰੇਜ਼ੀ ਹੈ ਉਹ ਸਾਡੇ ਬੱਚਿਆਂ ਨੂੰ ਆਉਣੀ ਚਾਹੀਦੀ ਹੈ, ਪਰ ਉਸ ਭਾਸ਼ਾ ਦੇ ਆਉਣ ਤੋਂ ਪਹਿਲਾਂ ਸਾਡੇ ਬੱਚਿਆਂ ਨੂੰ ਪੰਜਾਬੀ ਆਉਣੀ ਚਾਹੀਦੀ ਹੈ, ਗੁਰਮੁਖੀ ਆਉਣੀ ਚਾਹੀਦੀ। ਜਿਵੇਂ ਇੱਕ ਬਚਨ ਹੈ, ਜੇ ਊੜਾ ਸੰਭਾਲਣਗੇ ਤੇ ਜੂੜਾ ਵੀ ਸੰਭਾਲਣਗੇ, ਜੇ ਊੜੇ ਦੀ ਸੰਭਾਲ ਨਹੀਂ ਤੇ ਫਿਰ ਜੂੜੇ ਦੀ ਵੀ ਸੰਭਾਲ ਨਹੀਂ। ਜੇ ਹੁਣ ਭਾਸ਼ਾ ਅੰਗਰੇਜ਼ਾਂ ਦੀ ਪੜ੍ਹਨੀ ਹੈ ਤੇ ਫਿਰ ਉਹਨਾਂ ਵਰਗਾ ਹੀ ਉਹਨਾਂ ਨੇ ਜਿਹੜਾ ਆਪਣਾ ਸੱਭਿਆਚਾਰ ਹੈ ਉਦਾਂ ਦਾ ਹੀ ਬਣਾਉਣਾ। ਇਸ ਕਰਕੇ ਕਲਗੀਧਰ ਨੇ, ਖਾਸ ਕਰਕੇ ਉਸ ਸਮੇਂ ਜਦੋਂ ਮਹਾਰਾਜ ਜੀ ਨੇ ਬਚਨ ਕੀਤੇ ਨੇ ਉਦੋਂ ਫਾਰਸੀ ਜ਼ਿਆਦਾ ਪੜ੍ਹਾਈ ਜਾਂਦੀ ਸੀ, ਮੁਸਲਮਾਨਾਂ ਦਾ ਰਾਜ ਸੀ ਤੇ ਉਦੋਂ ਫਾਰਸੀ ਦਾ ਬਹੁਤਾ ਜ਼ਿਆਦਾ ਬੋਲਬਾਲਾ ਸੀ। ਇਸ ਕਰਕੇ ਮਹਾਰਾਜ ਜੀ ਨੇ ਆਖਿਆ ਜਿਹੜਾ ਗੁਰਮੁਖੀ ਛੱਡ ਕੇ ਫਾਰਸੀ ਪੜ੍ਹਦਾ, ਗੁਰਮੁਖੀ ਨਹੀਂ ਪੜ੍ਹਦਾ, ਉਹ ਵੀ ਮੇਰਾ ਸਿੱਖ ਨਹੀਂ। ਏਦਾਂ ਦੇ ਬਹੁਤ ਸਾਰੇ ਕੀਮਤੀ ਬਚਨ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤੇ ਹਨ ਜੋ ਆਪਾਂ ਕੱਲ੍ਹ ਦੀ ਕਥਾ ਵਿੱਚ ਵਿਚਾਰੇ ਨੇ। ਆਓ, ਅਗਲਾ ਪ੍ਰਸੰਗ ਸ਼ੁਰੂ ਹੋ ਰਿਹਾ ਹੈ। ਬ੍ਰਾਹਮਣਾਂ ਦੇ ਧਰਮ ਦੀ ਪ੍ਰੀਖਿਆ ਹੋ ਰਹੀ ਹੈ ਤੇ ਸਤਿਗੁਰੂ ਜੀ ਦੱਸ ਰਹੇ ਨੇ ਇੱਕ ਬ੍ਰਾਹਮਣ ਦੇ ਲੱਛਣ ਕੀ ਨੇ। ਮਨ ਵਿਰਤੀਆਂ ਇਕਾਗਰ ਕਰੀਏ, ਦਸਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪ੍ਰਥਮ ਸਮੇਂ ਸ਼੍ਰੀ ਗੁਰੂ ਜੀ ਧਰਮ ਸੁਪ੍ਰੀਛਾ ਹੇਤ।
ਪ੍ਰਥਮ ਸਮੇਂ ਯਾਨੀ ਕਿ ਪਹਿਲੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਕ ਧਰਮ ਦੀ, ਬ੍ਰਾਹਮਣਾਂ ਦੇ ਧਰਮ ਦੀ ਪ੍ਰੀਖਿਆ ਲਈ। ਸਤਿਗੁਰਾਂ ਨੇ ਛੱਤਰੀਆਂ ਦੀ ਵੀ ਪ੍ਰੀਖਿਆ ਕੀਤੀ ਸੀ ਰਵਾਲਸਰ ਦੀ ਧਰਤੀ ਤੇ, ਜਦੋਂ ਪਹਾੜੀ ਰਾਜਿਆਂ ਨਾਲ ਸਤਿਗੁਰਾਂ ਨੇ ਮੀਟਿੰਗ ਕੀਤੀ ਹੈ। ਪਿੱਛੇ ਆਪ ਜੀ ਨੇ ਕਥਾ ਸੁਣੀ ਹੈ, ਉਹਨਾਂ ਦੀ ਵੀ ਮਹਾਰਾਜ ਜੀ ਨੇ ਪ੍ਰੀਖਿਆ ਲਈ ਸੀ। ਹੁਣ ਬ੍ਰਾਹਮਣਾਂ ਦੀ ਵੀ ਪ੍ਰੀਖਿਆ ਲੈ ਰਹੇ ਨੇ ਕਿ ਇਹ ਬ੍ਰਾਹਮਣ ਰਾਜ ਕਰਨ ਦੇ ਹੱਕਦਾਰ ਹਨ, ਕਿਉਂਕਿ ਕਿਸੇ ਸਮੇਂ ਸਾਡੇ ਦੇਸ਼ ਵਿੱਚ ਬ੍ਰਾਹਮਣਾਂ ਦਾ ਰਾਜ ਵੀ ਰਿਹਾ ਤੇ ਬ੍ਰਾਹਮਣਵਾਦੀ ਸੋਚ ਉਹ ਅੱਗੇ ਉੱਗੜ ਕੇ ਆਉਂਦੀ ਹੈ। ਤੋ ਸਤਿਗੁਰੂ ਜੀ ਪ੍ਰੀਖਿਆ ਕਰ ਰਹੇ ਨੇ ਕਿ ਬ੍ਰਾਹਮਣ ਆਪਣੇ ਧਰਮ 'ਚ ਕਿੰਨੇ ਕੁ ਪੱਕੇ ਨੇ। ਜਿਨ੍ਹਾਂ ਬ੍ਰਾਹਮਣਾਂ ਦੀ ਲੋਕ ਬੜੀ ਪੂਜਾ ਕਰਦੇ ਨੇ, ਕਹਿੰਦੇ ਨੇ ਜੀ ਬ੍ਰਾਹਮਣ ਬੜਾ ਉੱਤਮ ਹੁੰਦਾ ਹੈ ਤੇ ਲੋਕ ਉਹਨਾਂ ਨੂੰ ਗੁਰੂ ਜਾਣ ਕੇ ਉਹਨਾਂ ਦਾ ਸਤਿਕਾਰ ਕਰਦੇ ਨੇ। ਇੱਥੋਂ ਤੱਕ ਵੀ ਸਾਡੇ ਦੇਸ਼ ਦਾ ਕਾਨੂੰਨ ਰਿਹਾ ਕਿ ਬ੍ਰਾਹਮਣ ਕਤਲ ਵੀ ਕਰਦੇ ਉਹਨੂੰ ਸਜ਼ਾ ਨਹੀਂ ਸੀ ਦਿੰਦੇ, ਕਹਿੰਦੇ ਬ੍ਰਾਹਮਣ ਹੈ ਇਹਨੂੰ ਨਹੀਂ ਮਾਰਨਾ, ਵੱਡਾ ਪਾਪ ਸਮਝਦੇ ਸੀ। ਬ੍ਰਾਹਮਣ ਜਿੰਨੇ ਮਰਜ਼ੀ ਪਾਪ ਕਰੀ ਜਾਵੇ ਉਹਨੂੰ ਕੋਈ ਰੋਕ ਟੋਕ ਨਹੀਂ ਸੀ ਹੁੰਦੀ, ਕਹਿੰਦੇ ਜੀ ਇਹ ਸਾਡਾ ਗੁਰੂ ਹੈ ਬ੍ਰਾਹਮਣ। ਮਹਾਰਾਜ ਜੀ ਹੁਣ ਪਰਖ ਕਰਨ ਲੱਗੇ ਨੇ ਵੀ ਇਹ ਬ੍ਰਾਹਮਣ ਕਿੰਨੇ ਕੁ ਪਾਣੀ 'ਚ ਨੇ, ਇਹ ਆਪਣੇ ਧਰਮ 'ਚ ਕਿੰਨੇ ਕੁ ਪੱਕੇ ਨੇ, ਇਹਨਾਂ ਵਿੱਚ ਕਿੰਨੀ ਕੁ ਪਰਪੱਕਤਾ ਹੈ। ਉਹ ਪਰਖ ਕਰਨ ਵਾਸਤੇ ਗੁਰੂ ਕਲਗੀਧਰ ਜੀ ਨੇ ਇੱਕ ਕੌਤਕ ਰਚਿਆ ਹੈ।
ਕਰਿਓ ਜਗ ਨਿਵਤਾ ਦਿਓ, ਭੋਜਨ ਕਰਿਓ ਸੰਕੇਤ।
ਮਹਾਰਾਜ ਜੀ ਨੇ ਇੱਕ ਬੜਾ ਵੱਡਾ ਬ੍ਰਹਮ ਭੋਜ ਯੱਗ ਕੀਤਾ ਤੇ ਸਾਰੇ ਪਾਸੇ ਐਲਾਨ ਕਰ ਦਿੱਤਾ ਵੀ ਅਸੀਂ ਬ੍ਰਾਹਮਣਾਂ ਨੂੰ ਰੋਟੀ ਖਵਾਉਣੀ, ਬ੍ਰਾਹਮਣਾਂ ਨੂੰ, ਕਿਉਂਕਿ ਛੱਤਰੀ ਬ੍ਰਾਹਮਣਾਂ ਨੂੰ ਘਰਾਂ ਚ ਬੁਲਾ ਕੇ ਪ੍ਰਸ਼ਾਦਾ ਛਕਾਉਂਦੇ ਸਨ ਤੋਂ ਬ੍ਰਾਹਮਣਾਂ ਦੀ ਪ੍ਰੀਖਿਆ ਕਰਨ ਵਾਸਤੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਐਲਾਨ ਕਰ ਦਿੱਤਾ ਕਿ ਅਸੀਂ ਬ੍ਰਾਹਮਣਾਂ ਨੂੰ ਘਰਾਂ ਵਿੱਚ ਸੱਦ ਕੇ ਆਪਣੇ ਘਰ ਬੁਲਾ ਕੇ ਉਹਨਾਂ ਨੂੰ ਪ੍ਰਸ਼ਾਦਾ ਚੁਕਾਉਣਾ, ਬ੍ਰਹਮ ਭੋਜ ਯੱਗ ਕਰਨਾ। ਜਿੰਨੇ ਬ੍ਰਾਹਮਣ ਸਨ ਇਲਾਕੇ ਦੇ ਉਹਨਾਂ ਨੂੰ ਸਤਿਗੁਰੂ ਦਸਵੇਂ ਪਾਤਸ਼ਾਹ ਨੇ ਲੰਗਰ ਛਕਣ ਵਾਸਤੇ ਨਿਉਂਦਾ ਦਿੱਤਾ।
ਪਾਖਿਓ ਹੋ ਤੋ ਸੁਨਾਏ ਕੈ ਮਾਸ ਖਾਏ ਦਿਜ ਜੋਏ।
ਜਦੋਂ ਸਾਰੇ ਬ੍ਰਾਹਮਣ ਆ ਕੇ ਇਕੱਠੇ ਹੋ ਗਏ ਨਾ ਤੇ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਜਿਹੜਾ ਬ੍ਰਾਹਮਣ ਮਾਸ ਖਾਏਗਾ ਨਾ, ਜਿਹੜਾ ਬ੍ਰਾਹਮਣ ਮਾਸ ਖਾਵੇਗਾ, ਮਾਸ ਨਾਲ ਰੋਟੀ ਖਾਵੇਗਾ,
ਸ਼ਰਫੀ ਇੱਕ ਦਛਨਾ ਤਿਸੇ ਲੈ ਗਮ ਨੇ ਘਰ ਸੋਏ।
ਮਹਾਰਾਜ ਜੀ ਕਹਿੰਦੇ ਉਹਨੂੰ ਇੱਕ ਅਸ਼ਰਫੀ ਸੋਨੇ ਦੀ ਦਿਆਂਗੇ ਦਾਨ ਵਜੋਂ। ਇੱਕ ਅਸ਼ਰਫੀ ਸੋਨੇ ਦੀ ਬਹੁਤ ਹੁੰਦੀ ਸੀ। ਪਾਤਸ਼ਾਹ ਨੇ ਆਖਿਆ ਜਿਹੜਾ ਬ੍ਰਾਹਮਣ ਮਾਸ ਨਾਲ ਰੋਟੀ ਖਾਏਗਾ ਉਹਨੂੰ ਇੱਕ ਅਸ਼ਰਫੀ ਸੋਨੇ ਦਾ ਦਾਨ ਵਜੋਂ ਦਿਆਂਗੇ, ਔਰ ਉਹ ਇੱਕ ਸੋਨੇ ਦੀ ਅਸ਼ਰਫੀ ਦਾ ਦਾਨ ਲੈ ਕੇ ਆਪਣੇ ਘਰ ਜਾਵੇਗਾ।
ਖੀਰ ਖੰਡ ਕੋ ਭੋਗਤਾ ਇੱਕ ਰੁਪਈਆ ਪਾਏ।
ਜਿਹੜਾ ਖੀਰ ਖੰਡ ਖਾਏਗਾ, ਸਤੋ ਗੁਣੇ ਭੋਜਨ ਛਕੇਗਾ, ਖੀਰ ਖੰਡ ਖਾ ਕੇ ਆਪਣਾ ਪੇਟ ਭਰੇਗਾ, ਮਹਾਰਾਜ ਜੀ ਕਹਿੰਦੇ ਉਹਨੂੰ ਇੱਕ ਰੁਪਈਆ ਦੇਵਾਂਗੇ। ਜਿਹੜਾ ਤਾਂ ਮਾਸ ਖਾਏਗਾ ਉਹਨੂੰ ਇੱਕ ਅਸ਼ਰਫੀ ਦੇਵਾਂਗੇ ਸੋਨੇ ਦੀ, ਜਿਹੜਾ ਖੀਰ ਖੰਡ ਖਾ ਕੇ ਗੁਜ਼ਾਰਾ ਕਰੇਗਾ, ਖੀਰ ਖੰਡ ਖਾਏਗਾ ਉਹਨੂੰ ਇੱਕ ਰੁਪਈਆ ਦੇਵਾਂਗੇ।
ਖਾਏ ਚੁੱਕੇ ਬਹੁ ਲੋਭ ਕਰ ਮਾਸ ਆਹਾਰੀ ਆਏ।
ਹਾਲਾਂਕਿ ਜਿਹੜਾ ਪਹਿਲਾ ਲੰਗਰ ਸੀ ਉਹ ਖੀਰ ਖੰਡ ਦਾ ਸੀ, ਸਾਰੇ ਬ੍ਰਾਹਮਣ ਤਕਰੀਬਨ ਖੀਰ ਖਾ ਚੁੱਕੇ ਸੀ, ਪ੍ਰਸ਼ਾਦਾ ਚੰਗੀ ਤਰ੍ਹਾਂ ਰੱਜ ਕੇ ਪਹਿਲਾਂ ਖਾ ਚੁੱਕੇ ਸੀ, ਖੀਰ ਖੰਡ ਖਾ ਚੁੱਕੇ ਸਨ।
ਖੀਰ ਆਹਾਰੀ ਮੋਹਰ ਦੇ ਮਾਸ ਰੁਪਈਆ ਦੀਨ।
ਜਦੋਂ ਮਹਾਰਾਜ ਜੀ ਨੇ ਕਿਹਾ ਨਾ ਬਾਅਦ ਵਿੱਚ, ਪਹਿਲਾਂ ਤਾਂ ਖੀਰ ਖਾ ਹਟੇ, ਤੇ ਮਹਾਰਾਜ ਜੀ ਨੇ ਬਚਨ ਕੀਤਾ ਵੀ ਜਿਹੜਾ ਖੀਰ ਖਾਏਗਾ ਉਹਨੂੰ ਇੱਕ ਰੁਪਈਆ ਦਿਆਂਗੇ। ਜਦੋਂ ਉਹਨਾਂ ਨੇ ਸਾਰਿਆਂ ਨੇ ਖੀਰ ਖੰਡ ਖਾ ਲਈ ਨਾ, ਤੇ ਬਾਅਦ ਵਿੱਚ ਮਹਾਰਾਜ ਜੀ ਨੇ ਆਖਿਆ ਵੀ ਜਿਹੜਾ ਮਾਸ ਖਾਏਗਾ ਉਹਨੂੰ ਇੱਕ ਸ਼ਰਫੀ ਦਿਆਂਗੇ ਸੋਨੇ ਦੀ। ਜਦੋਂ ਇਹ ਬਚਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਹੇ,
ਬਾਤ ਕਹਿਓ ਸ਼੍ਰੀ ਗੁਰ ਤਬੈ ਧਨ ਲੋਭੀ ਤ੍ਰਮਹੀਨ।
ਜਦੋਂ ਮਹਾਰਾਜ ਜੀ ਨੇ ਬਚਨ ਕੀਤਾ ਨਾ, ਤੇ ਉਸੇ ਵਕਤ ਤੋਂ ਜਿਹੜੇ ਬ੍ਰਾਹਮਣ ਧਨ ਦੇ ਲੋਭੀ ਸਨ, ਧਨ ਦੇ ਲਾਲਚੀ ਸਨ, ਜਿਨ੍ਹਾਂ ਨੇ ਹਾਲਾਂਕਿ ਪਹਿਲਾਂ ਰੋਟੀ ਖਾ ਵੀ ਲਈ ਹੈ ਪਰ ਜਦੋਂ ਪਤਾ ਲੱਗਾ ਵੀ ਹੁਣ ਅਸ਼ਰਫੀ ਮਿਲ ਲਈ ਆ, ਸੋਨੇ ਦੀ ਮਾਸ ਖਾਣ ਵਾਲੀ ਲੈਣ ਚ ਬਹਿ ਗਏ ਵੀ ਚਲੋ ਹੋਰ ਖਾ ਲੈਂਦੇ ਹਾਂ, ਅਸ਼ਰਫੀ ਮਿਲੇਗੀ ਸੋਨੇ ਦੀ ਦਾਨ ਵਜੋਂ। ਧਨ ਦੇ ਲੋਭੀ ਹੋਇਆਂ ਨੇ ਆਪਣਾ ਧਰਮ ਛੱਡ ਦਿੱਤਾ। ਹਾਲਾਂਕਿ ਇੱਕ ਬ੍ਰਾਹਮਣ ਵਾਸਤੇ ਮਾਸ ਖਾਣਾ ਵਰਜਿਤ ਹੈ, ਇੱਕ ਬ੍ਰਾਹਮਣ ਮਾਸ ਨਹੀਂ ਖਾ ਸਕਦਾ, ਇੱਕ ਬ੍ਰਾਹਮਣ ਵਾਸਤੇ ਮਾਸ ਹਰਾਮ ਦੇ ਤੁਲ ਮੰਨਿਆ। ਬ੍ਰਾਹਮਣ ਨੂੰ ਮਾਸ ਖਾਣ ਦੀ ਆਗਿਆ ਨਹੀਂ, ਵੇਦਾਂ ਸ਼ਾਸਤਰਾਂ ਦਾ ਵੀ ਉਹਨੂੰ ਹੁਕਮ ਹੈ। ਤੇ ਕਹਿੰਦੇ ਭਾਈ ਜਦੋਂ ਇਹਨਾਂ ਨੂੰ ਲੋਭ ਦਿੱਤਾ ਨਾ, ਲਾਲਚ ਦਿੱਤਾ, ਤੇ ਅਸ਼ਰਫੀ ਦੇ ਲਾਲਚ ਪਿੱਛੇ ਹੁਣ ਮਾਸ ਖਾਣ ਵਾਸਤੇ ਵੀ ਬੈਠ ਗਏ।
ਏ ਸਾਧੂ ਜਿਨ ਲੋਭ ਨੇ ਧਰਮ ਕਮਾਇਓ ਸਤ।
ਪਰ ਉਹਨਾਂ ਦੇ ਵਿੱਚੋਂ ਕਈ ਬ੍ਰਾਹਮਣ, ਦੋ ਚਾਰ ਬ੍ਰਾਹਮਣ ਹੀ ਬਚੇ ਹੋਣਗੇ ਜਿਹਨਾਂ ਨੇ ਆ ਕੇ ਮਾਸ ਵਾਲੀ ਲੈਣ ਚ ਨਹੀਂ ਬੈਠੇ, ਉਹ ਕਹਿੰਦੇ ਵੀ ਸਾਡਾ ਧਰਮ ਨਹੀਂ ਹੈ। ਉਹਨਾਂ ਨੂੰ ਮਹਾਰਾਜ ਜੀ ਨੇ ਆਖਿਆ ਭਾਈ ਇਹ ਤਾਂ ਸਾਧੂ ਆਦਮੀ ਨੇ ਜਿਨ੍ਹਾਂ ਨੇ ਆਪਣੇ ਧਰਮ ਦੀ ਪਾਲਣਾ ਕੀਤੀ, ਮਾਸ ਦਾ ਲਾਲਚ ਕਰਕੇ, ਰੁਪਈਆਂ ਦਾ ਲਾਲਚ ਕਰਕੇ ਮਾਸ ਖਾਣ ਵਾਲੀ ਪੰਗਤ ਵਿੱਚ ਆ ਕੇ ਨਹੀਂ ਬੈਠੇ।
ਮਾਸ ਖਾਏ ਬਿਪਰ ਕਹਾ ਸੋ ਚੰਡਾਲ ਕਮਿਤ।
ਦਸਵੇਂ ਪਾਤਸ਼ਾਹ ਜਦੋਂ ਬ੍ਰਾਹਮਣ ਬਹਿ ਗਏ ਨਾ, ਤੇ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਲਾਹਨਤ ਪਾਈ, ਤਰਕਾਰਾਂ ਪਾਈਆਂ। ਮਹਾਰਾਜ ਕਹਿੰਦੇ ਉਹ ਬ੍ਰਾਹਮਣੋ ਕਾਹਦੇ ਬ੍ਰਾਹਮਣੋ, ਤੁਸੀਂ ਮਾਸ ਖਾਣ ਵਾਲਾ ਬ੍ਰਾਹਮਣ ਨਹੀਂ ਹੋ ਸਕਦਾ, ਜਿਹੜਾ ਤੁਸੀਂ ਅਸ਼ਰਫੀ ਦੇ ਲਾਲਚ ਵੱਸ ਹੋ ਕੇ ਇੱਥੇ ਬਹਿ ਗਏ ਮਾਸ ਖਾਣ ਵਾਸਤੇ, ਤੁਸੀਂ ਬ੍ਰਾਹਮਣ ਨਹੀਂ, ਤੁਸੀਂ ਚੰਡਾਲ ਦੇ ਮਿੱਤਰ ਹੋ। ਉਹ ਚੰਡਾਲ ਹੈ ਜਿਹੜਾ ਮਾਸ ਖਾਵੇ, ਉਹ ਬ੍ਰਾਹਮਣ ਬ੍ਰਾਹਮਣ ਨਹੀਂ ਹੋ ਸਕਦਾ, ਤੁਸੀਂ ਤਾਂ ਚੰਡਾਲ ਦੇ ਮਿੱਤੋ ਚੰਡਾਲ ਹੀ ਹੋ ਤੁਸੀਂ, ਕਿ ਤੁਸੀਂ ਮਾਸ ਖਾਣ ਵਾਸਤੇ ਬੈਠ ਗਏ ਹੋ ਆਪਣਾ ਧਰਮ ਤਿਆਗ ਕੇ।
ਪੀਛੇ ਸਤਗੁਰ ਇਮ ਕਯੋ ਸੁਨੋ ਸਿੱਖ ਚਿਤ ਲਾਏ।
ਕਲਗੀਧਰ ਜੀ ਹੁਣ ਬ੍ਰਾਹਮਣਾਂ ਦੇ ਲੱਛਣ ਦੱਸਣ ਲੱਗੇ। ਮਹਾਰਾਜ ਜੀ ਕਹਿੰਦੇ, ਹੇ ਭਾਈ ਗੁਰਸਿੱਖੋ, ਸੁਣੋ ਤੁਸੀਂ ਸਾਰੇ, ਇਹ ਜਿਹੜੀ ਗੱਲ ਹੁਣ ਅਸੀਂ ਕਹਿਣ ਲੱਗੇ ਆ, ਤੁਸੀਂ ਸਾਰੇ ਧਿਆਨ ਨਾਲ ਸੁਣੋ।
ਸਿੱਖ ਹੋਏ ਆਮਿਖ ਪਖੈ ਬਿਪਰ ਨਹੀਂ ਸੋ ਖਾਏ।
ਮਹਾਰਾਜ ਜੀ ਕਹਿੰਦੇ, ਭਾਈ ਜਿਹੜਾ ਕੋਈ ਸਿੰਘ ਹੋਵੇ, ਜੇ ਕਿਤੇ ਲੋੜ ਪੈ ਜੇ ਜੰਗਾਂ ਯੁੱਧਾਂ ਵਿੱਚ, ਉਹ ਮਾਸ ਖਾ ਸਕਦਾ ਹੈ, ਪਰ ਜਿਹੜਾ ਬ੍ਰਾਹਮਣ ਹੈ ਉਹ ਮਾਸ ਨਹੀਂ ਖਾ ਸਕਦਾ। ਇੱਕ ਬਿਪਰ ਨੂੰ, ਬ੍ਰਾਹਮਣ ਨੂੰ ਮਰਦਾ ਮਰ ਜੇ, ਭਾਵੇਂ ਭੁੱਖੇ ਨਾਲ ਮਰ ਜਾਏ, ਉਹਨੂੰ ਮਾਸ ਖਾਣ ਦੀ ਆਗਿਆ ਨਹੀਂ ਹੈ। ਇੱਕ ਬ੍ਰਾਹਮਣ ਵਾਸਤੇ ਮਾਸ ਖਾਣਾ ਬਹੁਤ ਵੱਡਾ ਬੱਜਰ ਪਾਪ ਹੈ, ਉਹਦੇ ਵਾਸਤੇ ਬੜਾ ਵੱਡਾ ਮਹਾਪਾਪ ਹੈ।
ਬਚਨ ਸੁਣਿਓ ਸਭ ਸੰਗਤੀ ਕਰੀ ਬੇਨਤੀ ਇਹ।
ਜਦੋਂ ਸਾਰੀ ਸੰਗਤ ਨੇ ਮਹਾਰਾਜ ਜੀ ਦੇ ਬਚਨ ਸੁਣੇ, ਉਹਨਾਂ ਨੇ ਫਿਰ ਬੇਨਤੀ ਕੀਤੀ। ਕਲਗੀਧਰ ਪਾਤਸ਼ਾਹ ਜੀ ਨੂੰ ਕਹਿਣ ਲੱਗੇ,
ਜੋ ਤਿਜ ਹੋਏ ਸਿੱਖ ਪਾਹੋਲੀ ਤਾਂ ਕੀ ਕਰਨੀ ਕੇ।
ਕਹਿਣ ਲੱਗੇ ਮਹਾਰਾਜ ਜੀ ਵੀ, ਜੇ ਕੋਈ ਬ੍ਰਾਹਮਣ ਪੌਲ ਛੱਕ ਲਵੇ ਖੰਡੇ ਦੀ, ਉਹਦੇ ਵਾਸਤੇ ਕੀ ਕਰਨੀ ਹੋਣੀ ਚਾਹੀਦੀ। ਕਈ ਬ੍ਰਾਹਮਣ ਸਿੱਖ ਵੀ ਬਣ ਗਏ ਨਾ, ਬੜੇ ਬੜੇ ਬ੍ਰਾਹਮਣ ਗੁਰੂ ਘਰ ਦੇ ਸਿੱਖ ਹੋਏ। ਅਕਾਲੀ ਕੌਰ ਸਿੰਘ ਜੀ ਨਿਹੰਗ ਸਿੰਘ ਕਸ਼ਮੀਰੀ ਪੰਡਿਤ ਸਨ, ਤੇ ਨਿਹੰਗ ਸਿੰਘ ਸਨ, ਉਹਨਾਂ ਵਾਸਤੇ ਉਹੀ ਮਰਿਆਦਾ ਜੋ ਇੱਕ ਸਿੰਘ ਵਾਸਤੇ ਹੈ, ਭਾਵੇਂ ਉਹ ਬ੍ਰਾਹਮਣਾਂ ਵਿੱਚੋਂ ਸਿੱਖ ਬਣੇ ਨੇ, ਕਸ਼ਮੀਰੀ ਪੰਡਿਤਾਂ ਚੋਂ ਬ੍ਰਾਹਮਣਾਂ ਚੋਂ ਸਿੱਖ ਬਣੇ ਨੇ, ਪਰ ਉਹਨਾਂ ਵਾਸਤੇ ਨਹੀਂ ਕਿ ਉਹਨਾਂ ਦੇ ਧਰਮ ਬ੍ਰਾਹਮਣਾਂ ਵਾਲੇ ਹੋਣਗੇ। ਉਹਦਾ ਧਰਮ ਉਹੀ ਹੈ ਜੋ ਇੱਕ ਸਿੰਘ ਦਾ ਧਰਮ ਹੈ। ਅਕਾਲੀ ਕੌਰ ਸਿੰਘ ਜੀ ਨਿਹੰਗ ਸਿੰਘ ਕਸ਼ਮੀਰੀ ਬ੍ਰਾਹਮਣਾਂ ਵਿੱਚੋਂ ਇੱਕ ਬ੍ਰਾਹਮਣਾਂ ਦੇ ਪਰਿਵਾਰ ਚੋਂ ਸਿੱਖ ਬਣੇ ਸਨ। ਹੁਣ ਵੀ ਬਹੁਤ ਸਾਰੇ ਕਸ਼ਮੀਰੀ ਸਿੱਖ ਨੇ ਆਪਣੇ ਇੱਥੇ ਪਟਿਆਲੇ ਸ਼ਹਿਰ ਚ ਵੀ ਰਹਿੰਦੇ ਨੇ। ਅਕਾਲੀ ਕੌਰ ਸਿੰਘ ਜੀ ਇਤਨੇ ਮਹਾਨ ਵਿਦਵਾਨ ਸਨ, 20 ਸਾਲ ਦੀ ਉਮਰ ਵਿੱਚ ਅਕਾਲੀ ਕੌਰ ਸਿੰਘ ਜੀ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਸਾਹਿਬ ਦੋਵੇਂ ਗ੍ਰੰਥ ਜ਼ੁਬਾਨੀ ਯਾਦ ਸਨ, ਮੂੰਹ ਜ਼ੁਬਾਨੀ ਯਾਦ। ਔਰ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਤਕਰਾ ਬਣਾਇਆ 20 ਸਾਲ ਮਿਹਨਤ ਕਰਕੇ। ਅੱਜ ਕੱਲ੍ਹ ਤਾਂ ਕੰਪਿਊਟਰ ਦਾ ਯੁੱਗ ਹੈ, ਇੱਕ ਅੱਖਰ ਭਰੋ ਸਾਰੀਆਂ ਪੰਗਤੀਆਂ ਨਿਕਲ ਆਉਂਦੀਆਂ, ਪਰ ਉਹਨਾਂ ਸਮਿਆਂ ਵਿੱਚ 20 ਸਾਲ ਮਿਹਨਤ ਕਰਕੇ ਅਕਾਲੀ ਕੌਰ ਸਿੰਘ ਜੀ ਨੇ ਇੱਕ ਇੱਕ ਪੰਗਤੀ ਦਾ ਤਤਕਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਿਆਰ ਕੀਤਾ। ਔਰ ਕੋਈ ਵੀ ਪੰਗਤੀ ਲੱਭਣੀ ਹੋਵੇ, ਉਹਦਾ ਅੱਖਰ ਵੀ ਉਹ ਕਿਹੜੇ ਅੰਗ ਤੇ ਹੈ, ਕਿਹੜਾ ਰਾਗ ਹੈ, ਕਿਹੜੇ ਗੁਰੂ ਸਾਹਿਬ ਦਾ ਸ਼ਬਦ ਆ, ਉਹ ਸਾਰਾ ਸੰਕੇਤ ਅਕਾਲੀ ਕੌਰ ਸਿੰਘ ਜੀ ਨੇ ਦਿੱਤਾ। ਏਡੇ ਵੱਡੇ ਮਹਾਂਪੁਰਖ ਵਿਦਵਾਨ ਸਨ ਅਕਾਲੀ ਕੌਰ ਸਿੰਘ ਜੀ। ਔਰ ਅਕਾਲੀ ਕੌਰ ਸਿੰਘ ਜੀ ਦੇ ਬਾਰੇ ਐਸਾ ਵੀ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਡਾਕਟਰ ਭਾਈ ਵੀਰ ਸਿੰਘ ਜੀ, ਜਿਹੜੇ ਸਿੱਖ ਪੰਥ ਦੇ ਬੜੇ ਵਿਦਵਾਨ ਹੋਏ ਡਾਕਟਰ ਵੀਰ ਸਿੰਘ ਜੀ, ਉਹਨਾਂ ਨੂੰ ਮਿਲਣ ਵਾਸਤੇ ਅਕਾਲੀ ਕੌਰ ਸਿੰਘ ਜੀ ਗਏ। ਅਕਾਲੀ ਕੌਰ ਸਿੰਘ ਜੀ ਸਰੀਰ ਤੇ ਖੱਦਰ ਦਾ ਚੋਲਾ ਜਾਂ ਕਈ ਵਾਰੀ ਟਾਟ ਬੋਰੀ ਹੋੜੀ ਉਹਦਾ ਚੋਲਾ ਹੀ ਪਾ ਲੈਂਦੇ ਸੀ, ਸਿਰ ਤੇ ਫਰਲਾ ਵੀ ਸੀ, ਨਿਹੰਗ ਸਿੰਘ ਸਨ। ਤੇ ਇੱਕ ਵਾਰ ਭਾਈ ਵੀਰ ਸਿੰਘ ਨੂੰ ਮਿਲਣ ਵਾਸਤੇ ਗਏ ਤੇ ਇਹ ਨਹੀਂ ਦੱਸਿਆ ਵੀ ਮੈਂ ਕੌਰ ਸਿੰਘ ਹਾਂ। ਜਿਹੜਾ ਉੱਥੇ ਸੇਵਾਦਾਰ ਸੀ ਉਹਨੂੰ ਕਿਹਾ ਵੀ ਜਾਓ ਕਹਿ ਦਿਓ ਵੀ ਇੱਕ ਨਿਹੰਗ ਸਿੰਘ ਆਇਆ ਮਿਲਣ। ਭਾਈ ਵੀਰ ਸਿੰਘ ਨੇ ਆਖਿਆ ਕੋਈ ਮਸਤਾਨਾ ਦਵਾਨਾ ਨਿਹੰਗ ਸਿੰਘ ਹੋਣਾ। ਉਹਨਾਂ ਨੇ ਟਾਲ ਮਟੋਲਾ ਕਰ ਦਿੱਤਾ ਤੇ ਕਿੰਨਾ ਚਿਰ ਮਿਲਣ ਹੀ ਨਾ ਆਏ ਤੇ ਅਕਾਲੀ ਜੀ ਉੱਥੋਂ ਉੱਠ ਕੇ ਵਾਪਸ ਆ ਗਏ। ਬਾਅਦ ਵਿੱਚ ਕਿਤੇ ਭਾਈ ਵੀਰ ਸਿੰਘ ਨੂੰ ਪਤਾ ਲੱਗਾ ਵੀ ਅਕਾਲੀ ਕੌਰ ਸਿੰਘ ਜੀ ਆਏ ਸਨ, ਦੌੜ ਪਏ ਨੰਗੇ ਪੈਰੀ ਪਿੱਛੇ ਪਿੱਛੇ ਅਕਾਲੀ ਕੌਰ ਸਿੰਘ ਜੀ ਦੇ ਕੋਲ ਆਏ ਤੇ ਹੱਥ ਜੋੜ ਕੇ ਮਾਫ਼ੀ ਮੰਗੀ ਤੇ ਅਕਾਲੀ ਕੌਰ ਸਿੰਘ ਨੇ ਜਵਾਬ ਦਿੱਤਾ ਸੀ, ਆਖਿਆ ਭਾਈ ਵੀਰ ਸਿੰਘ ਜੀ, ਜਿਹਦੇ ਕੋਲ ਇੱਕ ਨਿਹੰਗ ਸਿੰਘ ਵਾਸਤੇ ਇੱਕ ਸਿੰਘ ਵਾਸਤੇ ਸਮਾਂ ਨਹੀਂ, ਉਹਦੇ ਵਾਸਤੇ ਅਕਾਲੀ ਕੌਰ ਸਿੰਘ ਕੋਲ ਸਮਾਂ ਨਹੀਂ ਹੈ। ਨਾਰਾਜ਼ ਹੋ ਗਏ ਸਨ, ਜ਼ਰੂਰੀ ਨਹੀਂ ਵੀ ਮੇਰਾ ਨਾਂ ਸੁਣ ਕੇ ਤੂੰ ਮੈਨੂੰ ਮਿਲਣਾ ਸੀ, ਇੱਕ ਸਿੰਘ ਕਹਿ ਦਿੱਤਾ ਵੀ ਨਿਹੰਗ ਸਿੰਘ ਆਇਆ ਤੈਨੂੰ ਮਿਲ ਲੈਣਾ ਚਾਹੀਦਾ ਸੀ। ਜਿਹਦੇ ਕੋਲ ਇੱਕ ਸਿੰਘ ਵਾਸਤੇ ਮਿਲਣ ਵਾਸਤੇ ਸਮਾਂ ਨਹੀਂ, ਉਹਦੇ ਕੋਲ ਅਕਾਲੀ ਕੌਰ ਸਿੰਘ ਕੋਲ ਉਹਦੇ ਵਾਸਤੇ ਮਿਲਣ ਦਾ ਸਮਾਂ ਨਹੀਂ। ਏਡੇ ਵੱਡੇ ਮਹਾਂਪੁਰਖ ਸਨ ਅਕਾਲੀ ਕੌਰ ਸਿੰਘ, ਉਹਨਾਂ ਬ੍ਰਾਹਮਣਾਂ ਚ ਸਿੱਖ ਬਣੇ, ਇਥੋਂ ਗੱਲ ਚੱਲ ਪਈ। ਤੋ ਮਹਾਰਾਜ ਜੀ ਨੂੰ ਸਿੱਖ ਪੁੱਛ ਰਹੇ ਨੇ, ਮਹਾਰਾਜ ਜੀ ਅਗਰ ਕੋਈ ਬ੍ਰਾਹਮਣ ਸਿੱਖ ਬਣ ਜਾਏ ਉਹਦੇ ਵਾਸਤੇ ਕੀ ਕਰਨੀ ਹੈ, ਉਹਨੂੰ ਕੀ ਕਰਨਾ ਚਾਹੀਦਾ?
ਬਾਕ ਪਯੋ ਤਬ ਗੁਰੂ ਕਾ ਆਲਮ ਸਿੰਘ ਸਪੂਤ।
ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਆਲਮ ਸਿੰਘ ਤੂੰ ਗੁਰੂ ਕਾ ਸਪੂਤ ਹੈ, ਤੂੰ ਗੁਰੂ ਦਾ ਸਪੁੱਤਰ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ।
ਛਤਰੀ ਧਰਮ ਸੁਪਾਏ ਕੇ ਦਿਜਤੇ ਪਾਪੁਰ ਹੂਤ।
ਮਹਾਰਾਜ ਜੀ ਕਹਿੰਦੇ, ਜਿਹੜਾ ਬ੍ਰਾਹਮਣ ਖੰਡੇ ਦੀ ਪੌਲ ਛੱਕ ਕੇ ਸ਼ਸਤਰਧਾਰੀ ਹੋ ਜਾਂਦਾ ਨਾ, ਫਿਰ ਉਹ ਬ੍ਰਾਹਮਣ ਨਹੀਂ ਰਹਿੰਦਾ। ਮਹਾਰਾਜ ਜੀ ਕਹਿੰਦੇ ਉਹ ਛਤਰੀ ਬਣ ਜਾਂਦਾ ਹੈ, ਕਹਿੰਦੇ ਉਹ ਬ੍ਰਾਹਮਣ ਤੋਂ ਪੁਰਹੂਤ ਇੰਦਰ ਬਣ ਗਿਆ, ਰਾਜਿਆਂ ਦਾ ਰਾਜਾ ਇੰਦਰ ਬਣ ਗਿਆ। ਉਹ ਪੁਰਹੂਤ ਕਹਿੰਦੇ ਨੇ ਇੰਦਰ ਨੂੰ, ਇੰਦਰ ਦੇਵ ਦੇ ਤੁਲ ਹੋ ਗਿਆ, ਫਿਰ ਉਹ ਬ੍ਰਾਹਮਣ ਬ੍ਰਾਹਮਣ ਨਹੀਂ ਰਿਹਾ, ਉਹ ਛਤਰੀ ਹੋ ਗਿਆ। ਜਦੋਂ ਖੰਡੇ ਦੀ ਪੌਲ, ਛਤਰੀ ਦਾ ਮਤਲਬ ਇਹ ਨੀ ਵੀ ਜਿਹੜਾ ਖੱਤਰੀਆਂ ਦੇ ਘਰ ਜੰਮੇ ਉਹ ਛਤਰੀ, ਛਤਰੀ ਦਾ ਮਤਲਬ ਜਿਹੜਾ ਸ਼ਸਤਰ ਧਾਰਨ ਕਰੇ ਉਹਨੂੰ ਛਤਰੀ ਕਹਿੰਦੇ ਨੇ, ਉਹ ਸ਼ੂਦਰ ਵੀ ਹੋ ਸਕਦਾ। ਮਹਾਰਾਜ ਕਹਿੰਦੇ ਫਿਰ ਉਹ ਬ੍ਰਾਹਮਣ ਨਹੀਂ, ਜਿਹੜਾ ਖੰਡੇ ਦੀ ਪੌਲ ਛੱਕ ਕੇ ਸ਼ਸਤਰਧਾਰੀ ਹੋ ਜਾਏ ਫਿਰ ਉਹ ਛਤਰੀ ਬਣ ਜਾਂਦਾ ਹੈ, ਫਿਰ ਉਹ ਬ੍ਰਾਹਮਣ ਤੋਂ ਦੇਵ ਇੰਦਰ ਬਣ ਜਾਂਦਾ ਹੈ।
ਤਾਂ ਕੀ ਦਿਜਤਾ ਛਤਰ ਕੀ ਕਰੇ ਖੜਗ ਕੀ ਸੇਵ।
ਮਹਾਰਾਜ ਜੀ ਕਹਿੰਦੇ ਜਿਹੜਾ ਬ੍ਰਾਹਮਣ ਤੋਂ ਸਿੰਘ ਬਣਦਾ ਖੰਡੇ ਦੀ ਪੌਲ ਛੱਕ ਕੇ, ਕਹਿੰਦੇ ਫਿਰ ਉਹਦਾ ਬ੍ਰਾਹਮਣ ਪੁਣਾ ਇਹੀ ਹੈ ਕਿ ਉਹ ਸ਼ਸਤਰ ਧਾਰਨ ਕਰਕੇ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨਾਲ ਜੂਝੇ ਔਰ ਸ਼ਸਤਰਾਂ ਦੀ ਸੇਵਾ ਕਰੇ। ਕਹਿੰਦੇ ਉਸ ਬ੍ਰਾਹਮਣ ਦਾ ਇਹ ਧਰਮ ਹੈ, ਫਿਰ ਉਸ ਬ੍ਰਾਹਮਣ ਦਾ ਇਹ ਧਰਮ ਨਹੀਂ ਵੀ ਉਹ ਜਾ ਕੇ ਯੱਗ ਕਰਦਾ ਫਿਰੇ, ਹਵਨ ਕੁੰਡ ਦੇ ਵਿੱਚ ਜਾ ਕੇ ਹੂਤੀਆਂ ਪਾਉਂਦਾ ਫਿਰੇ, ਤਿਲਕ ਲਾਉਂਦਾ ਫਿਰੇ, ਜਨੇਊ ਪਾਉਂਦਾ ਫਿਰੇ। ਕਹਿੰਦੇ ਫਿਰ ਉਸ ਬ੍ਰਾਹਮਣ ਦਾ ਧਰਮ ਇਹ ਹੈ ਜਿਹੜਾ ਛਤਰੀ ਬਣ ਗਿਆ, ਖੰਡੇ ਦੀ ਪੌਲ ਛੱਕ ਕੇ ਸਿੰਘ ਸੱਜ ਗਿਆ, ਫਿਰ ਉਹ ਸ਼ਸਤਰਾਂ ਦੀ ਸੇਵਾ ਕਰੇ ਔਰ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣਾਂ ਨਾਲ ਖੜਗ ਦੇ ਨਾਲ ਲੜੇ।
ਨਿਵਤਾ ਦਾਨ ਨਾ ਪੂਜਲੇ ਜੋ ਦੇ ਅਸ ਦੁਖ ਤੇਵ।
ਕਹਿੰਦੇ ਫਿਰ ਉਹਨੂੰ ਬ੍ਰਾਹਮਣਾਂ ਦਾ ਨਿਉਂਦਾ ਨਹੀਂ ਮੰਨਣਾ ਚਾਹੀਦਾ, ਜਿਹੜਾ ਸਿੰਘ ਬਣ ਗਿਆ ਨਾ ਬ੍ਰਾਹਮਣ, ਫਿਰ ਉਹਨੂੰ ਇਹ ਨਹੀਂ ਵੀ ਕੋਈ ਬ੍ਰਾਹਮਣਾਂ ਵਿੱਚ ਉਹਨਾਂ ਨੂੰ ਬੁਲਾਵੇ ਜੀ ਅਸੀਂ ਬ੍ਰਾਹਮਣਾਂ ਨੂੰ ਬੁਲਾਇਆ ਖੀਰ ਛਕਣ ਲਈ ਤੁਸੀਂ ਵੀ ਆ ਜਾਓ। ਕਹਿੰਦੇ ਉਹ ਨਿਉਂਦਾ ਨਾ ਮੰਗੇ, ਕਿਉਂਕਿ ਉਹ ਨਿਉਂਦਾ ਨਾ ਮੰਨੇ ਕਿਉਂਕਿ ਉਹ ਸਿੰਘ ਬਣ ਗਿਆ ਹੁਣ ਬ੍ਰਾਹਮਣ ਨਹੀਂ ਰਿਹਾ। ਹਾਂ ਜੇ ਪੰਜਾਂ ਸਿੰਘਾਂ ਨੂੰ ਕੋਈ ਗੁਰਸਿੱਖ ਬੁਲਾਉਂਦਾ ਉਹ ਵੱਖਰੀ ਗੱਲ ਹੈ, ਪਰ ਜੇ ਬ੍ਰਾਹਮਣਾਂ ਨੂੰ ਬੁਲਾਇਆ ਗਿਆ ਜਿਵੇਂ ਬ੍ਰਹਮ ਭੋਜ ਜੱਗ ਦੇ ਵਿੱਚ, ਕਹਿੰਦੇ ਫਿਰ ਜਦੋਂ ਸਿੰਘ ਬਣ ਗਿਆ ਬ੍ਰਾਹਮਣ ਤੋਂ, ਫਿਰ ਉਹ ਨਿਉਂਦਾ ਛਕਣ ਨਾ ਜਾਵੇ, ਬ੍ਰਾਹਮਣਾਂ ਨਾਲ ਬਹਿ ਕੇ, ਬੋਧੀ ਵਾਲਿਆਂ ਨਾਲ ਬਹਿ ਕੇ, ਜਨੇਊ ਵਾਲਿਆਂ ਨਾਲ, ਤਿਲਕ ਵਾਲਿਆਂ ਨਾਲ ਬਹਿ ਕੇ ਜਾ ਕੇ ਰੋਟੀਆਂ ਨਾ ਖਾਵੇ, ਤੇ ਕਹਿੰਦੇ ਜਿਹੜਾ ਖਾਵੇ ਉਹ ਫਿਰ ਦੁੱਖ ਭੋਗੇਗਾ।
ਜਾਹੀ ਤੇ ਹਮ ਉਤਰਿਓ ਜਗ ਪਵੀਤ ਕੀਆਨ।
ਇਸੇ ਕਰਕੇ ਮਹਾਰਾਜ ਜੀ ਕਹਿੰਦੇ ਅਸੀਂ ਜਿਹੜੀ ਆ ਜਗਿਓ ਪਵੀਤ ਦੀ ਆਨ ਹੈ ਨਾ, ਜਨੇਊ ਦੀ, ਜੰਜੂ ਦੀ ਇਹ ਆਨ ਲਾ ਦਿੱਤੀ ਹੈ, ਅਸੀਂ ਆਪਣੇ ਸਿੰਘਾਂ ਦੇ ਗਲਾਂ ਵਿੱਚ ਇਹੋ ਜਿਹਾ ਜਨੇਊ ਪਵਾਇਆ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਕੰਮ ਆਉਂਦਾ ਦੁਸ਼ਮਣ ਨਾਲ ਲੜਨ ਵਾਸਤੇ, ਔਰ ਉਹ ਸ਼ਸਤਰ ਹੈ, ਉਹ ਤੇਗ ਹੈ, ਉਹ ਗਾਤਰਾ ਹੈ ਕਿਰਪਾਨ ਦਾ ਜੋ ਆਪਣੇ ਸਿੰਘਾਂ ਦੇ ਗਾਤਰੇ ਅਸੀਂ ਧਾਰਨ ਕਰਵਾਇਆ ਹੈ।
ਮਦਰਾ ਆਮਿਖ ਛੋੜਨਾ ਇਹੀ ਵਿਪਰ ਕੀ ਮਾਨ।
ਮਹਾਰਾਜ ਜੀ ਹੁਣ ਬ੍ਰਾਹਮਣ ਦੇ ਲੱਛਣ ਦੱਸਦੇ ਨੇ ਵੀ ਬ੍ਰਾਹਮਣ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਮਹਾਰਾਜ ਜੀ ਕਹਿੰਦੇ ਇੱਕ ਬ੍ਰਾਹਮਣ ਹੋਣਾ ਚਾਹੀਦਾ ਜਿਹੜਾ ਸ਼ਰਾਬ ਨਾ ਪੀਵੇ, ਇੱਕ ਬ੍ਰਾਹਮਣ ਉਹ ਹੋਣਾ ਚਾਹੀਦਾ ਜਿਹੜਾ ਮਾਸ ਦਾ ਸੇਵਨ ਨਾ ਕਰੇ। ਇਹ ਬ੍ਰਾਹਮਣ ਦਾ ਧਰਮ ਸਤਿਗੁਰੂ ਜੀ ਦੱਸ ਰਹੇ ਨੇ ਵੀ ਬ੍ਰਾਹਮਣ ਦਾ ਕਰਮ ਕੀ ਹੋਣਾ ਚਾਹੀਦਾ। ਇਹ ਨੇ ਇੱਕ ਅਸ਼ਰਫੀ ਸੋਨੇ ਦੇ ਪਿੱਛੇ ਮਾਸ ਖਾਣ ਨੂੰ ਤਿਆਰ ਹੋ ਜਾ, ਜਿਹੜੇ ਬ੍ਰਾਹਮਣ ਬੈਠੇ ਮਹਾਰਾਜ ਜੀ ਕਹਿੰਦੇ ਇਹਨਾਂ ਵਰਗਾ ਨਹੀਂ ਬ੍ਰਾਹਮਣ ਹੁੰਦਾ। ਬ੍ਰਾਹਮਣ ਉਹ ਹੁੰਦਾ ਹੈ ਜਿਹੜਾ ਨਾ ਮਾਸ ਖਾਵੇ ਤੇ ਨਾ ਹੀ ਸ਼ਰਾਬ ਦਾ ਸੇਵਨ ਕਰੇ।
ਬ੍ਰਾਹਮਣ ਹੋ ਕੇ ਵਿਦ ਕਰੇ ਹਿੰਸਾ ਮਾਸ ਨਾ ਖਾਏ।
ਜਿਹੜਾ ਬ੍ਰਾਹਮਣ ਹੈ ਉਹ ਬ੍ਰਹਮ ਦੇ ਗਿਆਨ ਨੂੰ ਜਾਣੇ ਔਰ ਉਹ ਜੀਵ ਹਿੰਸਾ ਨਾ ਕਰੇ। ਬ੍ਰਾਹਮਣ ਦਾ ਧਰਮ ਨਹੀਂ ਹਿੰਸਾ ਕਰਨਾ, ਜਿਹੜਾ ਹਿੰਸਾ ਕਰਦਾ ਉਹ ਬ੍ਰਾਹਮਣ ਹੀ ਨਹੀਂ ਹੈ। ਬ੍ਰਾਹਮਣ ਦਾ ਕੰਮ ਹੀ ਨਹੀਂ ਹਥਿਆਰ ਚੁੱਕਣਾ, ਬ੍ਰਾਹਮਣ ਦਾ ਕੰਮ ਨਹੀਂ ਹੈ ਕਿ ਉਹ ਕਿਸੇ ਜੀਵ ਦੀ ਹਿੰਸਾ ਕਰੇ, ਕਿਸੇ ਜੀਵ ਦਾ ਘਾਤ ਕਰੇ। ਹਾਂ ਜਿਹੜਾ ਬ੍ਰਾਹਮਣ ਸਿੰਘ ਬਣ ਗਿਆ ਉਹ ਤਾਂ ਸ਼ਸਤਰ ਚੁੱਕ ਕੇ ਲੜੇਗਾ ਹੀ ਵੈਰੀਆਂ ਨਾਲ, ਉਹਦੀ ਗੱਲ ਨਹੀਂ ਹੋ ਰਹੀ। ਇੱਥੇ ਬੋਧੀ ਵਾਲੇ ਬ੍ਰਾਹਮਣਾਂ ਦੀ ਗੱਲ ਹੋ ਰਹੀ ਹੈ, ਜਨੇਊ ਵਾਲਿਆਂ ਦੀ, ਵੀ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਬ੍ਰਾਹਮਣ ਦੇ ਲੱਛਣ ਕਿਹੋ ਜਿਹੇ ਹੋਣੇ ਚਾਹੀਦੇ ਨੇ। ਮਹਾਰਾਜ ਕਹਿੰਦੇ ਨਾ ਮਾਸ, ਨਾ ਸ਼ਰਾਬ, ਤੇ ਨਾ ਹੀ ਉਹ ਜੀਵ ਹਿੰਸਾ ਕਰੇ।
ਖਾਵੇ ਜੋ ਲੁੱਚਾ ਸੋ ਦਿਜ ਸਮ ਚੰਡਾਲ ਕਾਏ।
ਮਹਾਰਾਜ ਜੀ ਕਹਿੰਦੇ ਜਿਹੜਾ ਬ੍ਰਾਹਮਣ ਸ਼ਰਾਬ ਪੀਵੇ, ਜਿਹੜਾ ਬ੍ਰਾਹਮਣ ਮਾਸ ਖਾਵੇ, ਮਹਾਰਾਜ ਜੀ ਕਹਿੰਦੇ ਉਹਦੇ ਵਰਗਾ ਨੀਚ ਵਿਅਕਤੀ ਸੰਸਾਰ ਚ ਕੋਈ ਨਹੀਂ, ਉਹਦੇ ਵਰਗਾ ਨੀਚ ਵਿਅਕਤੀ ਕੋਈ ਨਹੀਂ ਸੰਸਾਰ ਵਿੱਚ। ਅੱਜ ਭਾਰਤ ਖੰਡ ਦੀ ਭੂਮੀ ਤੇ ਜਿਹੜੇ ਗਊ ਦਾ ਮਾਸ ਆਦਿਕ ਬਾਹਰਲੇ ਦੇਸ਼ਾਂ ਵਿੱਚ ਭੇਜਣ ਵਾਲੇ ਦੱਸੇ ਜਾਂਦੇ ਨੇ ਵੀ ਉਹ ਤਕਰੀਬਨ ਕਹਿੰਦੇ ਬ੍ਰਾਹਮਣ ਜਾਤੀ ਦੇ ਨੇ, ਫਿਰ ਉਹ ਬ੍ਰਾਹਮਣ ਥੋੜੀ ਹੋਇਆ ਜਿਹੜਾ ਗਊਆਂ ਦਾ ਵੀ ਘਾਤ ਕਰੀ ਜਾਵੇ, ਗਊ ਵੀ ਮਾਰ ਮਾਰ ਕੇ ਤੇ ਫਿਰ ਉਹਦਾ ਵਪਾਰ ਕਰੇ, ਉਹ ਕਾਹਦਾ ਬ੍ਰਾਹਮਣ ਹੋਇਆ। ਉਹ ਤਾਂ ਮਹਾਰਾਜ ਜੀ ਇੱਥੇ ਕਲਗੀਧਰ ਕਹਿੰਦੇ ਚੰਡਾਲ ਹੈ, ਉਹ ਬੜਾ ਵੱਡਾ ਮਹਾ ਨੀਚ ਹੈ, ਚੰਡਾਲ ਹੈ ਜਿਹੜਾ ਮਾਸ ਖਾਂਦਾ ਹੈ ਔਰ ਜਿਹੜਾ ਸ਼ਰਾਬ ਪੀਂਦਾ, ਉਹ ਬ੍ਰਾਹਮਣ ਬ੍ਰਾਹਮਣ ਨਹੀਂ ਹੋ ਸਕਦਾ। ਹਾਂਜੀ,
ਲੋਭਹੀਨ ਸਮਤਾ ਤਰੇ ਕਰੇ ਗਿਆਨ ਕੋ ਅੰਗ।
ਕਹਿੰਦੇ ਭਾਈ ਲੋਭ ਤੋਂ ਹੀਣਾ ਹੋਵੇ ਜਿਹੜਾ ਬ੍ਰਾਹਮਣ ਹੈ, ਉਹਦੇ ਅੰਦਰ ਲੋਭ ਨਹੀਂ ਹੋਣਾ ਚਾਹੀਦਾ, ਲਾਲਚ ਨਹੀਂ ਹੋਣਾ ਚਾਹੀਦਾ, ਫਿਰ ਉਹ ਆਪਣੇ ਅੰਦਰ ਸਮਦ੍ਰਿਸ਼ਟੀ ਰੱਖੇ, ਕਰੇ ਗਿਆਨ ਕੋ ਅੰਗ ਔਰ ਆਪਣੇ ਅੰਦਰ ਗਿਆਨ ਨੂੰ ਧਾਰਨ ਕਰੇ, ਗਿਆਨ ਨੂੰ ਅੰਗੀਕਾਰ ਕਰੇ।
ਦੇਵਰ ਕੀ ਸੋਤ ਹੈ ਮੇਰੇ ਬਾਕੇ ਅਭੰਗ।
ਮਹਾਰਾਜ ਜੀ ਕਹਿੰਦੇ ਫਿਰ ਉਹ ਦੇਵ ਰਿਸ਼ੀ ਹੈ, ਇਹੋ ਜਿਹਾ ਬ੍ਰਾਹਮਣ ਉਹ ਤਾਂ ਦੇਵ ਰਿਸ਼ੀ ਹੈ। ਪਾਤਸ਼ਾਹ ਕਹਿੰਦੇ ਜਿਹੜੇ ਮੈਂ ਇਹ ਬਚਨ ਕਹਿ ਰਿਹਾ ਇਹ ਅਭੰਗ ਨੇ, ਇਹਨਾਂ ਨੂੰ ਕੋਈ ਭੰਗ ਨਹੀਂ ਕਰ ਸਕਦਾ, ਇਹਨਾਂ ਬਚਨਾਂ ਨੂੰ ਕੋਈ ਖੰਡਨ ਨਹੀਂ ਕਰ ਸਕਦਾ।
ਜੋ ਗ੍ਰਹੀ ਜੰਗਲ ਬਸੇ ਬੇਦ ਪੜੇ ਚਿਤ ਲਾਏ।
ਕਹਿੰਦੇ ਭਾਈ ਜਿਹੜਾ ਬ੍ਰਾਹਮਣ ਹੈ ਜਿਹੜਾ ਗ੍ਰਿਸ਼ਤੀ ਨਾ ਹੋਵੇ, ਉਹ ਜਾ ਕੇ ਬਨਵਾਸੀ ਵੀ ਹੋ ਸਕਦਾ ਹੈ, ਉਹ ਬਨਵਾਸੀ ਵੀ ਜਾ ਕੇ ਰਹਿ ਸਕਦਾ ਹੈ। ਵੇਦ ਪੜੇ ਬ੍ਰਾਹਮਣ, ਬ੍ਰਾਹਮਣ ਦਾ ਕਰਮ 6 ਕਰਮ ਇਹੀ ਨੇ ਨਾ ਕਿ ਉਹ ਵੇਦ ਪੜੇ ਤੇ ਪੜਾਵੇ, ਵੇਦਾਂ ਦਾ ਪਠਨ ਪਾਠਨ ਕਰੇ।
ਉੱਚ ਸਿਲਾ ਕਰ ਜੀਵ ਹੈ ਸੋ ਦਿਜ ਮੁਨੀ ਕਹਾਏ।
ਉਹ ਜੰਗਲ ਵਿੱਚ ਕੱਕਰ ਪੱਥਰ ਚੁਗ ਕੇ ਉਹ ਖਾ ਕੇ ਗੁਜ਼ਾਰਾ ਕਰ ਲਵੇ, ਪਰ ਕਿਸੇ ਦੇ ਕੋਲੋਂ ਜਾ ਕੇ ਦਾਨ ਨਾ ਮੰਗੇ ਕਿ ਮੈਂ ਲੈਣਾ ਹੀ ਲੈਣਾ, ਕਿਸੇ ਦੇ ਜਬਰੀ ਦਾਨ ਨਾ ਮੰਗੇ, ਜ਼ੁਲਮ ਕਰਕੇ ਦਾਨ ਨਾ ਮੰਗੇ, ਰੱਖੋ ਜੀ ਇੰਨੇ ਪੈਸੇ ਜਿਵੇਂ ਅੱਜ ਕੱਲ੍ਹ ਬ੍ਰਾਹਮਣ ਕਰਦੇ ਨੇ। ਕਹਿੰਦੇ ਭਾਈ ਜਿਹੜਾ ਇਸ ਤਰ੍ਹਾਂ ਦਾ ਬ੍ਰਾਹਮਣ ਹੈ ਜਿਹੜਾ ਵੇਦ ਪੜ੍ਹਦਾ ਹੈ ਔਰ ਆਪਣੀ ਜੀਵਕਾ ਪਰਮਾਤਮਾ ਦੇ ਸਿਰ ਤੇ ਛੱਡ ਦਿੰਦਾ ਹੈ, ਪਾਤਸ਼ਾਹ ਕਹਿੰਦੇ ਇਹੋ ਜਿਹਾ ਬ੍ਰਾਹਮਣ ਮੁਨੀ ਹੈ, ਮੁਨੀਸ਼ਵਰ ਹੈ।
ਨਗਰ ਬਾਸ ਗ੍ਰਹਿ ਧਰਮ ਜੁਤ ਨਿੰਦ ਈਰਖਾ ਛੋਰ।
ਅਗਰ ਕੋਈ ਬ੍ਰਾਹਮਣ ਨਗਰ ਵਿੱਚ ਵਸਦਾ, ਕਿਸੇ ਪਿੰਡ ਚ ਕਿਸੇ ਗ੍ਰਾਮ ਚ ਵਸਦਾ ਤੇ ਉਹ ਧਰਮ ਸਹਿਤ ਰਹੇ, ਕਿਉਂਕਿ ਬ੍ਰਾਹਮਣ ਇੱਕ ਰੋਲ ਮਾਡਲ ਹੁੰਦੇ ਨੇ ਦੁਨੀਆਂ ਵਾਸਤੇ, ਲੋਕਾਂ ਵਾਸਤੇ, ਉਹਨਾਂ ਦਾ ਜਿਹੜਾ ਕਿਰਦਾਰ ਹੈ ਉਹ ਆਮ ਲੋਕਾਂ ਵਾਸਤੇ ਪ੍ਰੇਰਣਾ ਵਾਲਾ ਹੁੰਦਾ, ਵੀ ਬ੍ਰਾਹਮਣ ਦੇ ਜੀਵਨ ਤੋਂ ਵੇਖ ਕੇ ਕੋਈ ਸੇਧ ਮਿਲੇ ਲੋਕਾਂ ਨੂੰ। ਜੇ ਪਰ ਬ੍ਰਾਹਮਣ ਹੀ ਨੀਚ ਹੋਵੇ ਤੇ ਉਹਨਾਂ ਨੂੰ ਵੇਖ ਕੇ ਲੋਕਾਂ ਨੇ ਕੀ ਸੇਧ ਲੈਣੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜੇ ਕਿਸੇ ਨਗਰ ਗ੍ਰਾਮ ਵਿੱਚ ਵੀ ਕੋਈ ਬ੍ਰਾਹਮਣ ਵਸਦਾ ਹੈ ਤੇ ਉਹ ਧਰਮ ਦੇ ਸਹਿਤ ਰਹੇ, ਨਿੰਦ ਈਰਖਾ ਛੋਰ, ਔਰ ਆਪਣੇ ਅੰਦਰੋਂ ਨਿੰਦਾ ਨੂੰ ਛੱਡ ਦੇਵੇ, ਈਰਖਾ ਨੂੰ ਛੱਡ ਦੇਵੇ, ਜਿਹੜਾ ਆਪਣੇ ਹਿਰਦੇ ਚ ਈਰਖਾ ਪਾਲ ਕੇ ਰੱਖਦਾ ਹੈ, ਜਿਹੜਾ ਬ੍ਰਾਹਮਣ ਨਿੰਦਾ ਦੇ ਵਿੱਚ ਲੱਗਾ ਰਹਿੰਦਾ ਉਹ ਕਾਹਦਾ ਬ੍ਰਾਹਮਣ। ਜਿਹੜਾ ਈਰਖਾ ਪਾਲੀ ਰੱਖੇ ਦੂਜਿਆਂ ਵਾਸਤੇ, ਆਪਣੇ ਮਨ ਚ ਦੁਵੈਸ਼ ਪਾਲੀ ਰੱਖੇ, ਉਹ ਵੀ ਬ੍ਰਾਹਮਣ ਨਹੀਂ। ਗੁਰਬਾਣੀ ਦੇ ਵਿੱਚ ਜਿਸ ਜਿਹੜੇ ਬ੍ਰਾਹਮਣ ਦੀ ਪਰਿਭਾਸ਼ਾ ਸਤਿਗੁਰਾਂ ਨੇ ਦਿੱਤੀ ਹੈ ਨਾ, ਸੰਕੇਤ ਮਾਤਰ, ਉਹਦੀ ਵਿਆਖਿਆ ਇੱਥੇ ਗੁਰੂ ਕਲਗੀਧਰ ਜੀ ਕਰ ਰਹੇ ਨੇ ਕਿ ਕਿੱਦਾਂ ਦਾ ਬ੍ਰਾਹਮਣ ਹੋਣਾ ਚਾਹੀਦਾ, ਬ੍ਰਾਹਮਣ ਦੇ ਲੱਛਣ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ। ਬ੍ਰਾਹਮਣ ਅੰਦਰ ਈਰਖਾ ਨਹੀਂ ਹੋਣੀ ਚਾਹੀਦੀ। ਤੇ ਖਾਲਸਾ ਜੀ ਜੇ ਕੋਈ ਸ਼ੂਦਰ ਵੀ ਹੋਵੇ ਨਾ, ਸ਼ੂਦਰਾਂ ਦੇ ਘਰ ਜੰਮਿਆ, ਕਬੀਰ ਜੀ ਨੂੰ ਆਪਾਂ ਬ੍ਰਾਹਮਣ ਹੀ ਕਹਾਂਗੇ, ਕਿਉਂਕਿ ਬ੍ਰਹਮ ਦਾ ਗਿਆਨ ਉਹਨਾਂ ਅੰਦਰ ਆ ਗਿਆ ਉਰੇ ਸਾਰੀ ਅਵਸਥਾ ਉਹਨਾਂ ਅੰਦਰ ਬਣੀ ਹੋਈ ਸੀ, ਭਾਵੇਂ ਸ਼ੂਦਰਾਂ ਦੇ ਘਰ ਜਨਮੇ ਰਵਿਦਾਸ ਜੀ, ਪਰ ਉਹ ਬ੍ਰਾਹਮਣ ਰੂਪ ਹੀ ਨੇ ਕਿਉਂਕਿ ਬ੍ਰਹਮ ਨੂੰ ਜਾਣ ਲਿਆ। ਤੇ ਜੇ ਕੋਈ ਬ੍ਰਾਹਮਣਾਂ ਦੇ ਘਰ ਜੰਮ ਕੇ ਵੀ ਇਸ ਗਿਆਨ ਨੂੰ ਪ੍ਰਾਪਤ ਨਾ ਹੋ ਸਕਿਆ ਤਾਂ ਉਹ ਚੰਡਾਲ ਹੈ, ਉਹ ਨੀਚ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇੱਕ ਬ੍ਰਾਹਮਣ ਅੰਦਰ ਈਰਖਾ ਨਹੀਂ ਹੋਣੀ ਚਾਹੀਦੀ, ਈਰਖਾ ਗੁਰੂ ਕੇ ਸਿੱਖ ਵਿੱਚ ਵੀ ਨਹੀਂ ਹੋਣੀ ਚਾਹੀਦੀ। ਗੁਰਸਿੱਖ ਦੇ ਅੰਦਰ ਵੀ ਈਰਖਾ ਨਹੀਂ ਹੋਣੀ ਚਾਹੀਦੀ। ਮਹਾਰਾਜ ਜੀ ਦੇ ਬਚਨ ਨੇ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਜਿਹਦੇ ਅੰਦਰ ਪਰਾਈ ਈਰਖਾ ਹੈ ਨਾ, ਉਹਦਾ ਕਦੇ ਭਲਾ ਨਹੀਂ ਹੋ ਸਕਦਾ। ਆਖੋ ਸਤਨਾਮ। ਉਹਦਾ ਕਦੇ ਭਲਾ ਨਹੀਂ ਹੋ ਸਕਦਾ ਜਿਹੜਾ ਆਪਣੇ ਹਿਰਦੇ ਚ ਕਿਸੇ ਪ੍ਰਤੀ ਈਰਖਾ ਪਾਲਦਾ, ਆਪਣੇ ਮਨ ਚ ਦੁਵੈਸ਼ ਰੱਖਦਾ, ਉਹਦਾ ਕਦੇ ਵੀ ਭਲਾ ਨਹੀਂ ਹੋ ਸਕਦਾ। ਗੁਰਸਿੱਖ ਦੇ ਅੰਦਰੋਂ ਤਾਂ ਈਰਖਾ ਚਲੀ ਜਾਂਦੀ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਗੁਰਸਿੱਖ ਅੰਦਰ ਬ੍ਰਾਹਮਣ ਵਿੱਚ ਵੀ ਈਰਖਾ ਨਹੀਂ ਹੋਣੀ ਚਾਹੀਦੀ। ਜਿਹੜਾ ਅਸਲ ਵਿੱਚ ਬ੍ਰਾਹਮਣ ਹੈ ਉਹ ਦੁਵੈਸ਼ ਤੋਂ ਈਰਖਾ ਤੋਂ ਰਹਿਤ ਹੋਣਾ ਚਾਹੀਦਾ।
ਸੋ ਬ੍ਰਾਹਮਣ ਹੈ ਬਿਪਰ ਬਰ ਐਸੇ ਜਾਨੋ ਮੋਰ।
ਮਹਾਰਾਜ ਜੀ ਕਹਿੰਦੇ ਮੇਰਾ ਸਿਧਾਂਤ ਹੈ ਉਹੀ ਅਸਲ ਵਿੱਚ ਸ੍ਰੇਸ਼ਟ ਬ੍ਰਾਹਮਣ ਹੈ ਜਿਹਦੇ ਵਿੱਚ ਸਾਰੇ ਸ਼ੁਭ ਗੁਣ ਹੋਣ ਜੋ ਪਹਿਲਾਂ ਦੱਸੇ ਹਨ।
ਸ਼ਸਤਰਨ ਤੇ ਛਤਰੀ ਪਯੋ ਹੱਟੀ ਤੇ ਹੈ ਬੈਸ।
ਮਹਾਰਾਜ ਜੀ ਕਹਿੰਦੇ ਜਿਹੜਾ ਸ਼ਸਤਰਧਾਰੀ ਹੋਵੇ ਉਹਨੂੰ ਛਤਰੀ ਕਹਿੰਦੇ ਨੇ, ਜਿਹੜਾ ਦੁਕਾਨਦਾਰ ਹੋਵੇ ਉਹਨੂੰ ਵੈਸ਼ ਕਹਿੰਦੇ ਨੇ। ਖੇਤੀ ਕਰੇ ਦੁਕਾਨਦਾਰੀ ਕਰੇ ਉਹ ਵੈਸ਼ ਬਣ ਗਿਆ। ਕੋਈ ਜਨਮ ਤੋਂ ਜਾਤੀ ਥੋੜੀ ਹੁੰਦੀ ਹੈ, ਜਾਤ ਹੁੰਦੀ ਹੈ ਕਰਮ ਕਰਕੇ। ਬ੍ਰਾਹਮਣ ਤਾਂ ਉੱਤੇ ਦੱਸ ਆਏ ਨੇ ਵੀ ਉਹ ਬ੍ਰਾਹਮਣ ਹੁੰਦਾ ਹੈ। ਛਤਰੀ ਕੌਣ ਹੁੰਦਾ? ਜਿਹੜਾ ਸ਼ਸਤਰਧਾਰੀ ਹੈ, ਜਿਹਦੇ ਗਾਤਰੇ ਭਗਉਤੀ ਪਾਈ ਹੋਈ ਹੈ, ਮੋਢੇ ਤੇ ਢਾਲ ਹੋਵੇ, ਕਮਰ ਕਸਾ ਲੱਗਾ ਹੋਵੇ, ਉਹ ਸ਼ਸਤਰਧਾਰੀ ਸੂਰਮਾ ਛਤਰੀ ਹੈ। ਔਰ ਜਿਹੜਾ ਦੁਕਾਨ ਤੇ ਬੈਠਾ ਦੁਕਾਨਦਾਰੀ ਕਰ ਰਿਹਾ, ਖੇਤਾਂ ਵਿੱਚ ਹਲ ਵਾਹ ਰਿਹਾ, ਜ਼ਿਮੀਦਾਰਾ ਕਰ ਰਿਹਾ, ਉਹ ਵੈਸ਼ ਹੈ। ਕਰਮ ਤੋਂ ਜਾਤੀ ਬਣਦੀ ਹੈ, ਨਾ ਕਿ ਜਨਮ ਤੋਂ ਜਾਤੀ ਬਣਦੀ ਹੈ।
ਕਸਬਦਾਰ ਹੋਏ ਸ਼ੂਦਰ ਸੋ ਦਿਜ ਕੇ ਜਾਨੋ ਬੇਸ।
ਜਿਹੜਾ ਕਸਬਦਾਰ, ਕਸਬਦਾਰ ਕਹਿੰਦੇ ਨੇ ਵੀ ਜਿਹੜਾ ਕਿਸੇ ਦਾ ਕੰਮ ਕਰੇ, ਕਸਬਦਾਰ ਜਿਹੜਾ ਹੱਥ ਦਾ ਕਾਰੀਗਰਤਾ ਕਰਨ ਵਾਲੇ, ਜਿਵੇਂ ਕੋਈ ਲੱਕੜ ਦੇ ਦਰਵਾਜ਼ੇ ਬਣਾਉਂਦਾ, ਕੋਈ ਲੋਹੇ ਦਾ, ਉਹ ਸ਼ੂਦਰ ਬਣ ਗਏ, ਉਹ ਸ਼ੂਦਰ ਵਰਨ ਗਿਣਿਆ ਜਾਂਦਾ। ਨੌਕਰੀਆਂ ਕਰਨ ਵਾਲੇ ਜਿਹੜੇ ਨੌਕਰੀ ਕਰਦੇ ਨੇ, ਚਾਕਰੀ ਕਰਦੇ ਨੇ, ਸੇਵਾ ਕਰਦੇ ਨੇ, ਉਹ ਸ਼ੂਦਰ ਬਣ ਗਏ। ਮਹਾਰਾਜ ਜੀ ਕਹਿੰਦੇ ਅਸਲ ਵਿੱਚ ਇੱਕ ਬ੍ਰਾਹਮਣ ਦੇ ਹੀ ਸਾਰੇ ਭੇਸ ਨੇ। ਇੱਕ ਬ੍ਰਾਹਮਣ ਹੀ ਛਤਰੀ ਬਣਦਾ, ਇੱਕ ਬ੍ਰਾਹਮਣ ਹੀ ਜਦੋਂ ਉਹ ਵੈਸ਼ ਬਣ ਜਾਂਦਾ, ਇੱਕ ਬ੍ਰਾਹਮਣ ਹੀ ਮੁੜ ਕੇ ਸ਼ੂਦਰ ਬਣ ਜਾਂਦਾ। ਕਹਿੰਦੇ ਜੰਮਦਾ ਜਦੋਂ ਹੈ ਕੋਈ ਬੱਚਾ ਉਦੋਂ ਹੁੰਦਾ ਬ੍ਰਾਹਮਣ ਹੀ ਹੈ, ਬਾਅਦ ਵਿੱਚ ਕਰਮ ਤੋਂ ਫਿਰ ਉਹ ਬ੍ਰਾਹਮਣ ਬਣਦਾ, ਛਤਰੀ ਬਣਦਾ, ਸ਼ੂਦਰ ਬਣਦਾ, ਵੈਸ਼ ਬਣਦਾ। ਜਦੋਂ ਜਨਮ ਹੁੰਦਾ ਉਹ ਬ੍ਰਾਹਮਣ ਕਿਉਂ ਹੈ? ਜਦੋਂ ਜਨਮ ਹੁੰਦਾ ਕਿਉਂਕਿ ਉਹਦੇ ਅੰਦਰ ਬ੍ਰਹਮ ਗਿਆਨ ਹੁੰਦਾ, ਉਦੋਂ ਬੱਚੇ ਦੇ ਅੰਦਰ ਬ੍ਰਹਮ ਗਿਆਨ ਹੁੰਦਾ। ਜਦੋਂ ਬਾਲਕ ਜਨਮਦਾ ਉਹਦੇ ਅੰਦਰ ਬ੍ਰਹਮ ਦਾ ਗਿਆਨ ਹੁੰਦਾ, ਉਹਨੂੰ ਆਪਣੇ ਸਰੂਪ ਦੀ ਸੋਝੀ ਹੁੰਦੀ ਹੈ ਬੱਚੇ ਨੂੰ। ਜਿਵੇਂ ਜਿਵੇਂ ਵੱਡਾ ਹੁੰਦਾ ਸੋਝੀ ਖਤਮ ਹੋ ਜਾਂਦੀ, ਮਾਇਆ ਘੇਰ ਲੈਂਦੀ ਹੈ, ਪਦਾਰਥ ਘੇਰ ਲੈਂਦੇ ਨੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹਦੇ ਹੀ ਇਹ ਸਾਰੇ ਵੇਸ ਹਨ।
ਗਾਏ ਨਿਰਤ ਤੇ ਬਿਪਰ ਨਟ ਚੁਗਲ ਸਦੂਤ ਮਲੇਛ।
ਕਹਿੰਦੇ ਵੀ ਜੇ ਕੋਈ ਗਾਣ ਲੱਗ ਪਿਆ, ਨਿਰਤ ਕਰਨ ਲੱਗ ਪਿਆ, ਨਾਚ ਕਰਨ ਲੱਗ ਪਿਆ, ਉਹ ਬ੍ਰਾਹਮਣ, ਉਹ ਨਟ ਬਣ ਗਿਆ। ਚੁਗਲ ਸਦੂਤ ਮਲੇਛ, ਜਿਹੜਾ ਚੁਗਲੀ ਕਰੇ ਤੇ ਚੁਗਲੀ ਕਰੇ, ਕਹਿੰਦੇ ਉਹੀ ਬ੍ਰਾਹਮਣ ਫਿਰ ਮਲੇਛ ਬਣ ਗਿਆ। ਕਹਿੰਦੇ ਫਿਰ ਉਹ ਮਲੇਛ ਹੋ ਗਿਆ।
ਖਟ ਕਰ ਮਨ ਤੇ ਹੀਨ ਦਿਜ ਅਗੀ ਸੋਬਰ ਤੇ ਸਵੇਛ।
ਕਹਿੰਦੇ ਜਿਹੜੇ ਛੇ ਕਰਮਾਂ ਤੋਂ ਹੀਣੇ ਨੇ, ਉਹ ਸਵੈ ਇੱਛਾ ਨਾਲ ਵਰਤਣ ਵਾਲਾ ਜਿਹੜਾ ਉਹ ਬ੍ਰਾਹਮਣ ਹੈ ਨਾ, ਉਹ ਮਹਾਪਾਪੀ ਹੈ। ਜਿਹੜਾ ਆਪਣੀ ਮਰਜ਼ੀ ਨਾਲ ਵਰਤਦਾ, ਸ਼ਾਸਤਰਾਂ ਦਾ ਕਹਿਣਾ ਨਹੀਂ ਮੰਨਦਾ, ਵੇਦਾਂ ਦਾ ਕਹਿਣਾ ਨਹੀਂ ਮੰਨਦਾ, ਆਪਣੀਆਂ ਮਨ ਮਰਜ਼ਰੀਆਂ ਮਰਜ਼ੀਆਂ ਕਰਦਾ, ਜਿਹਨੂੰ ਆਪ ਹੁਦਰੀਆਂ ਕਹਿੰਦੇ ਨੇ, ਆਪ ਹੁਦਰੀਆਂ ਕਰਦਾ, ਛੇ ਕਰਮਾਂ ਦਾ ਧਾਰਨੀ ਨਹੀਂ ਹੈ। ਮਹਾਰਾਜ ਕਹਿੰਦੇ ਉਹ ਕਾਹਦਾ ਬ੍ਰਾਹਮਣ ਹੋਇਆ ਜਿਹਦੇ ਛੇ ਕਰਮ ਹੀ ਨਾ ਹੋਣ? ਪਾਤਸ਼ਾਹ ਕਹਿੰਦੇ ਭਾਈ ਫਿਰ ਉਹ ਤਾਂ ਬੜਾ ਵੱਡਾ ਅਗੀ ਹੈ, ਉਹ ਬੜਾ ਵੱਡਾ ਪਾਪੀ ਹੈ।
ਪੱਖਾ ਪੱਖ ਸਮਝੈ ਨਹੀਂ ਮਦ ਮਾਸ ਪਰ ਨਾਰ।
ਕੀ ਖਾਣਾ ਕੀ ਨਹੀਂ ਖਾਣਾ, ਜਿਹੜੇ ਬ੍ਰਾਹਮਣ ਨੂੰ ਇਹ ਸੋਝ ਹੀ ਨਹੀਂ ਹੈ ਵੀ ਮੈਂ ਕੀ ਖਾਣਾ ਕੀ ਨਹੀਂ ਖਾਣਾ। ਮਾਸ ਖਾਈ ਜਾਏ, ਸ਼ਰਾਬ ਪੀਵੀ ਜਾਵੇ, ਪਰ ਇਸਤਰੀ ਗਾਮੀ ਹੋਵੇ, ਪਰ ਨਾਰੀ ਵੀ ਭਜੀ ਜਾਵੇ, ਕਹਿੰਦੇ ਉਹ ਕਾਹਦਾ ਬ੍ਰਾਹਮਣ। ਤੇ ਫਿਰ ਕਹੋ ਜੀ ਇਹੋ ਜਿਹੇ ਬ੍ਰਾਹਮਣ ਨੂੰ ਸਤਿਕਾਰ ਦੇਣਾ ਚਾਹੀਦਾ, ਕਹਿੰਦੇ ਇਹੋ ਜਿਹਿਆਂ ਨੂੰ ਤਾਂ ਚੁਰਾਹੇ ਤੇ ਖਿਲਾਰ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ। ਕਾਹਦੇ ਬ੍ਰਾਹਮਣ ਨੇ ਜਿਹੜੇ ਇਹੋ ਜਿਹੇ ਪਾਪ ਕਰਮ ਕਰਨ ਤੇ ਫਿਰ ਕਹਿਣ ਜੀ ਅਸੀਂ ਤਾਂ ਬ੍ਰਾਹਮਣ ਆ, ਸਾਡੀ ਪੂਜਾ ਕਰਿਆ ਕਰੋ। ਮਹਾਰਾਜ ਕਹਿੰਦੇ ਬਈ ਇਹੋ ਜਿਹੜੇ ਬ੍ਰਾਹਮਣ ਨੇ ਉਹ ਬੜੇ ਵੱਡੇ ਭਾਰੀ ਚੰਡਾਲ ਹਨ।
ਸੋ ਚੰਡਾਲ ਤੈ ਤਿਆਗ ਕਰ ਮੇਰੋ ਸਿੱਖ ਨਾ ਨਿਹਾਰ।
ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਇਹੋ ਜਿਹੇ ਬ੍ਰਾਹਮਣਾਂ ਦੇ ਮੱਥੇ ਹੀ ਨਾ ਲੱਗੇ, ਜਿਹੜੇ ਇਹੋ ਜਿਹੇ ਬ੍ਰਾਹਮਣ ਨੇ ਉਹਨਾਂ ਦੀ ਸ਼ਕਲ ਤੱਕ ਨਾ ਵੇਖੇ, ਉਹਨਾਂ ਦੇ ਮੱਥੇ ਤੱਕ ਨਾ ਲੱਗੇ।
ਆਪ ਲਏ ਲੋਭੀ ਵੱਡਾ ਅਵਰਨ ਪਿਖ ਕੁਰ ਰਾਏ।
ਕਹਿੰਦੇ ਫਿਰ ਕਈ ਬ੍ਰਾਹਮਣ ਇਹੋ ਜਿਹੇ ਨੇ ਵੀ ਆਪ ਦਾਨ ਲੈ ਲੈਂਦੇ ਨੇ, ਲੋਭੀ ਲਾਲਚੀ ਹੋ ਕੇ ਵੀ ਲਿਆਓ ਜੀ ਮੈਨੂੰ ਦੇ ਦਿਓ, ਤੇ ਜੇ ਕੋਈ ਦੂਜਾ ਦਾਨ ਲੈਣ ਲੱਗੇ ਉਹਨੂੰ ਘੁਰ ਘੁਰ ਕਰਕੇ ਵੇਖਦੇ ਨੇ, ਕੁਰ ਰਾਏ ਤੂੰ ਕੌਣ ਹੁੰਦਾ ਦਾਨ ਲੈਣ ਵਾਲਾ, ਕੰਨ ਚ ਹੀ ਕਹੀ ਜਾਂਦੇ ਨੇ। ਹਾਲਾਂਕਿ ਦਾਨ ਦੇਣ ਵਾਲਾ ਦਾਨੀ ਸਾਰਿਆਂ ਨੂੰ ਦੇ ਰਿਹਾ, ਆਪ ਤਾਂ ਲੈ ਲਿਆ ਪਰ ਕੋਈ ਦੂਜਾ ਲੈਣ ਲੱਗ ਪਿਆ ਉਹਨੂੰ ਘੁਰ ਘੁਰ ਕਰਕੇ ਵੇਖਣ ਲੱਗ ਪਏ, ਉਹਨੂੰ ਕੁਰਾ ਕੇ ਵੇਖਣ ਲੱਗ ਪਏ।
ਸੋ ਮੰਝਾਰ ਦਿਜ ਜਾਨੀਓ ਤਾਹੇ ਨਾ ਦੇਵੈ ਪਾਏ।
ਇਹੋ ਜਿਹਾ ਜਿਹੜਾ ਬ੍ਰਾਹਮਣ ਹੈ ਨਾ ਉਹ ਬਿੱਲਾ ਬ੍ਰਾਹਮਣ ਹੈ, ਬਿੱਲਾ ਜਿਵੇਂ ਬਿੱਲੀ ਹੁੰਦੀ ਨਾ ਬਿੱਲਾ, ਤੇ ਜਿਵੇਂ ਬਿੱਲਾ ਉਹ ਆਪ ਤਾਂ ਖਾ ਲੈਂਦੀ ਹੈ, ਕੋਈ ਦੂਜਾ ਉਹਦੇ ਕੋਲ ਆ ਜਾਏ ਨਾ ਖਾਣ ਕੁਰ ਕੁਰ ਕਰਕੇ ਪੈਂਦੀ ਹੈ, ਉਹਨੂੰ ਕੁਰਾ ਕੇ ਪੈਂਦੀ ਹੈ। ਕਹਿੰਦੇ ਉਹ ਬਿੱਲਾ ਬ੍ਰਾਹਮਣ ਹੈ ਇਹੋ ਜਿਹਾ ਬ੍ਰਾਹਮਣ ਜਿਹੜਾ ਆਪ ਲੈ ਲਵੇ ਤੇ ਦੂਜੇ ਨੂੰ ਲੈਣ ਨਾ ਦੇਵੇ, ਉਹਨੂੰ ਲੈਣ ਵੇਲੇ ਉਹਨੂੰ ਘੁਰ ਘੁਰ ਕਰਕੇ ਵੇਖੇ। ਕਹਿੰਦੇ ਇਹੋ ਜਿਹਾ ਜਿਹੜਾ ਬਿੱਲਾ ਬ੍ਰਾਹਮਣ ਹੈ ਨਾ ਉਹਦੇ ਨਾਲ ਕਦੇ ਪ੍ਰੇਮ ਨਾ ਕਰੇ ਲਾਲਚੀ ਬ੍ਰਾਹਮਣ ਨਾਲ, ਇਹੋ ਜਿਹੇ ਲੋਭੀ ਬ੍ਰਾਹਮਣ ਨਾਲ ਕਦੇ ਵੀ ਭਾਏ ਨਾ ਕਰੇ।
ਪਾਦਾ ਬ੍ਰਾਹਮਣ ਵਿਆਹ ਧਨ ਦੱਖਣਾ ਲੈ ਪ੍ਰਯੋਗ।
ਜਿਹੜਾ ਬ੍ਰਾਹਮਣ ਵਿਆਹ ਦੇ ਸਮੇਂ ਲੜਕੀ ਦਾ ਵਿਆਹ ਹੋਵੇ ਤੇ ਉਸ ਲੜਕੀ ਦੇ ਵਿਆਹ ਦੇ ਵਿੱਚੋਂ ਆਪਣੇ ਜਜਮਾਨ ਦੇ ਕੋਲੋਂ ਪੈਸਾ ਲਵੇ, ਬਚਨ ਗੁਰੂ ਗ੍ਰੰਥ ਸਾਹਿਬ ਚ ਵੀ ਆਉਂਦਾ। ਮਹਾਰਾਜ ਜੀ ਕਹਿੰਦੇ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ, ਏਤ ਧਨ ਖਾਧਾ ਤੇਰਾ ਜਨਮ ਗਿਆ। ਜਈ ਲੜਕੀ ਤੇਰੀ ਹੋ ਗਈ, ਜਿਵੇਂ ਤੂੰ ਆਪਣੀ ਧੀ ਦਾ ਪੈਸਾ ਨੀ ਖਾਂਦਾ ਤੇ ਜਿਹੜੀ ਜਜਮਾਨ ਦੀ ਲੜਕੀ ਉਹ ਤੇਰੀ ਲੜਕੀ ਨਾ ਹੋਈ, ਉਹ ਵੀ ਤਾਂ ਤੇਰੀ ਲੜਕੀ ਹੋਈ। ਜੇ ਆਪਣੀ ਧੀ ਦਾ ਪੈਸਾ ਖਾ ਕੇ ਜਨਮ ਗਵਾਚਦਾ ਤੇ ਫਿਰ ਉਹ ਜਜਮਾਨ ਦੀ ਲੜਕੀ ਦਾ ਪੈਸਾ ਖਾਂਦਾ ਉਹਦੇ ਨਾਲ ਜਨਮ ਨੀ ਗਵਾਚਦਾ। ਕਲਗੀਧਰ ਜੀ ਉਹ ਬਚਨਾਂ ਦੀ ਇੱਥੇ ਵਿਆਖਿਆ ਕਰ ਰਹੇ ਜੋ ਗੁਰੂ ਗ੍ਰੰਥ ਸਾਹਿਬ ਚ ਆਏ ਨੇ। ਮਹਾਰਾਜ ਕਹਿੰਦੇ ਜਿਹੜਾ ਬ੍ਰਾਹਮਣ ਲੜਕੀ ਦੇ ਵਿਆਹ ਸਮੇਂ ਆਹੂਤੀਆਂ ਦੇ ਕੇ ਤੇ ਫਿਰ ਲੜਕੀ ਦੇ ਪਿਤਾ ਕੋਲੋਂ ਪੈਸਾ ਲੈ ਲਵੇ, ਧਨ ਲੈ ਲਵੇ।
ਕਸਬੀ ਬਿਪਰ ਸੋ ਪਾਪ ਕਰ ਤਹਿਦਾਤਾ ਅਗ ਭੋਗ।
ਮਹਾਰਾਜ ਜੀ ਕਹਿੰਦੇ ਇਹੋ ਜਿਹਾ ਬ੍ਰਾਹਮਣ ਕਸਾਈ ਬ੍ਰਾਹਮਣ ਹੈ। ਕਸਬੀ ਬਿਪਰ, ਕਸਬੀ ਕਹਿੰਦੇ ਨੇ ਕਸਾਈ ਨੂੰ, ਇਹੋ ਜਿਹਾ ਬ੍ਰਾਹਮਣ ਜਿਹੜਾ ਹੈ ਉਹਨੂੰ ਕਸਾਈ ਬ੍ਰਾਹਮਣ ਕਹਾਂਗੇ। ਉਹ ਪਾਪਾਂ ਦਾ ਘਰ ਹੈ ਤੇ ਜਿਹੜਾ ਉਹਨੂੰ ਦਾਨ ਦੇਣ ਵਾਲਾ ਉਹ ਵੀ ਉਹਦਾ ਪਾਪਾਂ ਦਾ ਫਲ ਭੋਗੇਗਾ।
ਬਿਪਰ ਪੜੇ ਪ੍ਰਭ ਕੋ ਭਜੈ ਨਿੰਦਾ ਉਸਤਤ ਤਿਆਗ।
ਜਿਹੜਾ ਬ੍ਰਾਹਮਣ ਹੈ ਉਹ ਪੜ੍ਹਾਈ ਕਰੇ, ਵਿਦਿਆ ਪੜ੍ਹੇ ਔਰ ਪਰਮੇਸ਼ਰ ਦਾ ਭਜਨ ਕਰੇ, ਕਿਸੇ ਦੀ ਨਿੰਦਾ ਕਿਸੇ ਦੀ ਉਸਤਤ ਨੂੰ ਤਜ ਦੇਵੇ, ਨਾ ਕਿਸੇ ਦੀ ਨਿੰਦਾ ਨਾ ਕਿਸੇ ਦੀ ਉਸਤਤ, ਏਦਾਂ ਦੀ ਬਿਰਤੀ ਰੱਖੇ, ਨਾ ਕਿਸੇ ਦੀ ਨਿੰਦਾ ਕਰੇ ਨਾ ਹੀ ਕਿਸੇ ਦੀ ਉਸਤਤ ਕਰੇ, ਕਿਉਂਕਿ ਜੇ ਕਿਸੇ ਦੀ ਉਸਤਤ ਕਰੇਗਾ ਤੇ ਫਿਰ ਕਿਸੇ ਦੀ ਨਿੰਦਾ ਵੀ ਤਾਂ ਕਰਨੀ ਪਏਗੀ ਨਾ। ਬ੍ਰਾਹਮਣ ਜਿਹੜਾ ਹੈ ਉਹ ਵਿਦਿਆ ਪੜ੍ਹੇ, ਵੱਧ ਤੋਂ ਵੱਧ ਪਰਮੇਸ਼ਰ ਦਾ ਭਜਨ ਕਰੇ, ਨਾ ਕਿਸੇ ਦੀ ਨਿੰਦਾ ਕਰੇ ਨਾ ਹੀ ਕਿਸੇ ਦੀ ਉਸਤਤ ਕਰੇ।
ਕਰੇ ਸੁਭਾਵਕ ਕਰਮ ਕੋ ਸੋ ਪਾਤਰ ਸ਼ੁਭ ਵਾਗ।
ਜਿਹੜਾ ਸੁਭਾਵਕ ਕਰਮ ਕਰੇ, ਮਹਾਰਾਜ ਜੀ ਕਹਿੰਦੇ ਉਹ ਸ੍ਰੇਸ਼ਟ ਬਾਣੀ ਵਾਲਾ ਪਾਤਰ ਬ੍ਰਾਹਮਣ ਹੈ।
ਜੋ ਪਈ ਬਿਪਰ ਹੋਏ ਕੈ ਏਕੋ ਵਿਆਹ।
ਜਿਹੜਾ ਬ੍ਰਾਹਮਣ ਹੈ ਉਹ ਕੇਵਲ ਇੱਕ ਵਿਆਹ ਕਰਾ ਸਕਦਾ ਹੈ, ਇੱਕੋ ਸ਼ਾਦੀ ਕਰ ਸਕਦਾ ਹੈ। ਛੱਤਰੀ ਰਾਜੇ ਜਿਹੜੇ ਹੁੰਦੇ ਸੀ ਉਹ ਦੋ ਦੋ ਤਿੰਨ ਤਿੰਨ ਚਾਰ ਚਾਰ ਵਿਆਹ ਵੀ ਕਰਾਉਂਦੇ ਰਹੇ, ਪਰ ਜਿਹੜਾ ਬ੍ਰਾਹਮਣ ਹੈ ਉਹਦੇ ਵਾਸਤੇ ਜਿਹੜਾ ਸ਼ਾਸਤਰਾਂ ਦਾ ਹੁਕਮ ਹੈ ਉਹ ਕੇਵਲ ਇੱਕੋ ਸ਼ਾਦੀ ਕਰਾ ਸਕਦਾ ਹੈ।
ਬਿਪਰ ਬਰਨ ਕੇ ਵਿਆਹਨ ਵਿਆਹ।
ਔਰ ਜਿਹੜੇ ਹੋਰ ਵਿਆਹ ਕਰਦਾ ਹੈ ਬਿਪਰ ਬ੍ਰਾਹਮਣ ਹੋ ਕਰਕੇ,
ਵਿਆਹ ਕਰਾਈ ਲੈ ਨਦਾਨ,
ਬ੍ਰਾਹਮਣ ਨਹੀਂ ਹੈ। ਫਿਰ ਜਦੋਂ ਵਿਆਹ ਕਰਾਉਂਦਾ ਹੈ ਤੇ ਵਿਆਹ ਦੇ ਸਮੇਂ ਜਿਹੜਾ ਲੜਕੀਆਂ ਲੜਕੀ ਵਾਲਿਆਂ ਵੱਲੋਂ ਦਾਨ ਦਿੱਤਾ ਜਾਂਦਾ ਹੈ ਉਹ ਬ੍ਰਾਹਮਣ ਨਾ ਲਵੇ, ਜਿਹੜਾ ਅਸਲ ਬ੍ਰਾਹਮਣ ਹੈ ਉਹ ਦਾਨ ਨਾ ਲਵੇ।
ਆਨ ਦੇਵ ਕੀ ਕਰੇ ਨਾ ਕਾਨ।
ਔਰ ਹੋਰ ਕਿਸੇ ਦੇਵ ਦੀ ਆਪਣੇ ਮਨ ਚ ਕਾਨ ਕਰੋੜ ਨਾ ਰੱਖੇ, ਇੱਕੋ ਨੂੰ ਆਪਣਾ ਇਸ਼ਟ ਮੰਨੇ, ਇੱਕ ਨੂੰ ਹੀ ਆਪਣਾ ਇਸ਼ਟ ਜਾਣ ਕੇ ਉਹਦੀ ਅਰਾਧਨਾ ਕਰੇ।
ਬਿਦ ਕਰ ਤਾਗਾ ਬਿਦ ਕਰ ਵੇਦ।
ਵਿਧੀ ਸਹਿਤ ਵੇਦਾਂ ਦਾ ਪਠਨ ਪਾਠਨ ਕਰੇ, ਜਿਹੜੀ ਵਿਧੀ ਹੈ ਸ਼ਾਸਤਰ ਪੜ੍ਹਨ ਦੀ ਵੇਦ ਪੜ੍ਹਨ ਦੀ, ਉਸ ਵਿਧੀ ਸਹਿਤ ਵੇਦਾਂ ਦਾ ਸ਼ਾਸਤਰਾਂ ਦਾ ਪਠਨ ਪਾਠਨ ਕਰੇ ਬ੍ਰਾਹਮਣ।
ਬਿਦ ਕਰ ਦਾਨ ਨਾ ਧਾਰੇ ਭੇਦ।
ਔਰ ਵਿਧੀ ਕਰਕੇ ਦਾਨ ਲਵੇ, ਜਿਹੜਾ ਦਾਨ ਵੀ ਲੈਣਾ ਨਾ ਬ੍ਰਾਹਮਣ ਦੇ ਛੇ ਕਰਮਾਂ ਚੋਂ ਇੱਕ ਕਰਮ ਦਾਨ ਲੈਣਾ ਵੀ ਹੈ ਉਹ ਵੀ ਵਿਧੀ ਸਹਿਤ ਲਵੇ, ਲਾਲਚੀ ਲੋਭੀ ਹੋ ਕੇ ਦਾਨ ਦੀ ਬਿਰਤੀ ਨਾ ਲਵੇ।
ਭੋਜਨ ਦਾਨ ਕੁਦਾਨ ਸੋ ਤਿਆਗੈ।
ਔਰ ਜਿਹੜਾ ਦਾਨ ਕੁਦਾਨ ਦੀ ਬਿਰਤੀ ਹੈ ਉਹਨੂੰ ਆਪਣੇ ਹਿਰਦੇ ਚੋਂ ਬ੍ਰਾਹਮਣ ਤਿਆਗ ਦੇਵੇ।
ਸੋ ਦਿਜ ਬਰ ਪੂਜਤ ਬਡ ਭਾਗੈ।
ਜਿਹੜਾ ਇਹੋ ਜਿਹਾ ਬ੍ਰਾਹਮਣ ਹੈ ਉਹਦਾ ਸਮਾਜ ਵਿੱਚ ਸਤਿਕਾਰ ਹੁੰਦਾ, ਲੋਕਾਂ ਵਿੱਚ ਉਹਦੀ ਪੂਜਾ ਹੁੰਦੀ ਹੈ।
ਗ੍ਰਹਿਣ ਨਾ ਲੇਵੈ ਤੁਲਾ ਨਾ ਮੂਰਤ।
ਫਿਰ ਬ੍ਰਾਹਮਣ ਜਿਹੜਾ ਉਹ ਗ੍ਰਹਿਣ ਦੇ ਸਮੇਂ ਦਾਨ ਨਾ ਲਵੇ, ਜਦੋਂ ਗ੍ਰਹਿਣ ਲੱਗਦੇ ਨੇ ਉਦੋਂ ਕਹਿੰਦੇ ਲਿਆਓ ਜੀ ਦਾਨ ਕਰੋ ਗ੍ਰਹਿਣ ਲੱਗ ਗਿਆ, ਉਹ ਤਾਂ ਇੱਕ ਕੁਦਰਤੀ ਕਿਰਿਆ ਹੈ ਹੁੰਦੀ ਹੈ ਗ੍ਰਹਿਣ ਲੱਗ ਜਾਂਦਾ, ਪਰ ਬ੍ਰਾਹਮਣਾਂ ਨੇ ਕੀ ਕੀਤਾ ਉਹ ਗ੍ਰਹਿਣ ਦੇ ਸਮੇਂ ਲੋਕਾਂ ਕੋਲੋਂ ਦਾਨ ਲੈਣਾ ਸ਼ੁਰੂ ਕਰ ਦਿੱਤਾ, ਨਹੀਂ ਜੀ ਦੁਨੀਆਂ ਖਤਮ ਹੋ ਜਾਏਗੀ ਜੇ ਗ੍ਰਹਿਣ ਲੱਗਾ ਤੁਸੀਂ ਦਾਨ ਨਾ ਕੀਤਾ। ਮਹਾਰਾਜ ਕਹਿੰਦੇ ਜਿਹੜਾ ਅਸਲ ਬ੍ਰਾਹਮਣ ਹੈ ਉਹ ਗ੍ਰਹਿਣ ਸਮੇਂ ਦਾਨ ਨਾ ਲਵੇ, ਤੇ ਫਿਰ ਤੁਲਾ ਨਾ ਮੂਰਤ, ਮੂਰਤੀਆਂ ਦਾ ਪੁਜਾਰੀ ਨਾ ਹੋਵੇ।
ਛਾਇਆ ਮ੍ਰਿਤਕ ਜਨਮ ਕੇ ਦੂਰਤ।
ਫਿਰ ਜਦੋਂ ਕਿਸੇ ਮਰੇ ਦੀ ਕਿਰਿਆ ਕਰਨੀ ਹੈ ਅੰਤਮ ਸੰਸਕਾਰ ਦੇ ਸਮੇਂ ਉਹਦੀ ਕਿਰਿਆ ਵਾਸਤੇ ਜਾਣਾ ਉਦੋਂ ਉਹਦਾ ਦਾਨ ਨਾ ਲਵੇ, ਉਸ ਮਰੇ ਹੋਏ ਵਿਅਕਤੀ ਦੇ ਸਮੇਂ ਵੀ ਉਹਦਾ ਦਾਨ ਨਾ ਲਵੇ।
ਬਿਨ ਮਾਂਗੇ ਪੜ ਵੇਦ ਪੁਰਾਨ।
ਜਦੋਂ ਕਿਸੇ ਨੇ ਕਿਹਾ ਵੀ ਜੀ ਸਾਡੇ ਵੇਦ ਪੜ੍ਹ ਦਿਓ ਪੁਰਾਣ ਪੜ੍ਹ ਦਿਓ, ਤੇ ਮੰਗ ਨਾ ਰੱਖੇ ਜੇ ਮੈਂ ਇੰਨੇ ਰੁਪਈਏ ਲਵਾਂਗਾ ਤਾਂ ਪੜਾਂਗਾ, ਜਿੰਨਾ ਮਿਲ ਜਾਏ ਉਹ ਲੈ ਕੇ ਉਹਦੇ ਚ ਸੰਤੁਸ਼ਟ ਰਹੇ ਬ੍ਰਾਹਮਣ, ਔਰ ਮੰਗਣ ਦੀ ਬਿਰਤੀ ਨਾ ਰੱਖੇ।
ਦੇਵ ਦੱਤ ਭੋਗੈ ਸੁਰ ਗਿਆਨ।
ਇਦਾਂ ਦੀ ਦੇਵ ਦੱਤ ਵਾਲੀ ਜਿਹੜੀ ਬਿਰਤੀ ਹੈ ਰੱਬ ਜੋ ਦੇਵੇ ਉਹਨੂੰ ਸਮਝ ਕੇ ਉਹੋ ਜਿਹਾ ਗਿਆਨ ਪ੍ਰਾਪਤ ਰੱਖ ਕੇ ਉਹਦੇ ਵਿੱਚ ਹੀ ਰਾਜੀ ਰਹੇ।
ਲੇਵੈ ਦੇਵੈ ਮੋਹ ਨਾ ਕਰੈ।
ਕਹਿੰਦੇ ਲੈਣ ਦੇਣ ਸਮੇਂ ਆਪਣੇ ਮਨ ਚ ਮਮਤਾ ਨਾ ਰੱਖੇ, ਜੇ ਦਾਨ ਲੈਣਾ ਵੀ ਧਰਮ ਹੈ ਨਾ ਬ੍ਰਾਹਮਣ ਦਾ, ਤੇ ਬ੍ਰਾਹਮਣ ਦਾ ਇੱਕ ਧਰਮ ਇਹ ਹੈ ਦਾਨ ਦੇਣਾ ਵੀ ਹੈ, ਦਾਨ ਦੇਣਾ ਤੇ ਦਾਨ ਲੈਣਾ ਦੋਵੇਂ ਧਰਮ ਨੇ ਬ੍ਰਾਹਮਣ ਦੇ, ਇਹ ਨੀ ਵੀ ਲੈਣ ਵੇਰੀ ਲੈ ਲਵੇ ਦੇਣ ਵੇਲੇ ਅੱਖਾਂ ਫੇਰ ਲਵੇ। ਕਹਿੰਦੇ ਲੈਣ ਦੇਣ ਸਮੇਂ ਆਪਣੇ ਮਨ ਵਿੱਚ ਮੋਹ ਦੀ ਮਮਤਾ ਦੀ ਬਿਰਤੀ ਨਾ ਰੱਖੇ, ਬ੍ਰਾਹਮਣ ਦੇ ਲੱਛਣ ਨੇ।
ਸੋ ਦਿਜ ਸਕਲ ਜਗਤ ਤੇ ਪਰੈ।
ਜਿਹੜਾ ਇਹੋ ਜਿਹਾ ਪੰਡਤ ਹੈ ਉਹ ਜਗਤ ਤੋਂ ਪਰੇ ਹੈ, ਫਿਰ ਉਹ ਜਗਤ ਤੋਂ ਨਿਰਾਲਾ ਹੈ।
ਤਿੰਨ ਕੇ ਪਾਏ ਪਰੇ ਹੋਏ ਤੇਜ।
ਕਹਿੰਦੇ ਫਿਰ ਇਹੋ ਜਿਹੇ ਬ੍ਰਾਹਮਣ ਦੀ ਸਾਰੇ ਲੋਕ ਪੂਜਾ ਕਰਦੇ ਨੇ, ਇਹੋ ਜੇ ਬ੍ਰਾਹਮਣ ਦੇ ਤੇਜ ਅੱਗੇ ਪ੍ਰਤਾਪ ਅੱਗੇ ਫਿਰ ਸਾਰੇ ਝੁਕਦੇ ਨੇ।
ਦੇਵ ਗਿਆਨੀ ਕਰਮ ਤਰੇਜ।
ਦਿਵਿਆ ਗਿਆਨੀ ਹੈ ਜੋ ਸ਼ੁਭ ਕਰਮਾਂ ਦਾ ਧਾਰਨ ਕਰਨ ਹਾਰਾ ਹੈ।
ਮੈਂ ਜੋ ਪੰਥ ਕਰਿਓ ਤਿਸ ਕਾਰਨ।
ਪਾਤਸ਼ਾਹ ਕਹਿੰਦੇ ਸੁਣੋ ਖਾਲਸਾ ਜੀ, ਹੁਣ ਮੈਂ ਜਿਹੜਾ ਪੰਥ ਸਾਜਿਆ, ਮੈਂ ਜਿਸ ਪੰਥ ਦੀ ਸਾਜਣਾ ਕੀਤੀ ਹੈ।
ਨਹਿ ਤੋ ਮੇਰੋ ਜਨਮ ਅਕਾਰਨ।
ਮਹਾਰਾਜ ਜੀ ਕਹਿੰਦੇ ਮੈਂ ਉਹ ਕਿਸੇ ਕਾਰਨ ਕਰਕੇ ਸਾਜਿਆ, ਖਾਲਸੇ ਪੰਥ ਦੀ ਮੈਂ ਸਾਜਨਾ ਕੀਤੀ ਹੈ ਉਹ ਕਿਸੇ ਕਾਰਨ ਕਰਕੇ ਸਾਜੀ ਹੈ। ਤੇ ਪਾਤਸ਼ਾਹ ਕਹਿੰਦੇ ਸਾਡਾ ਵੀ ਜਿਹੜਾ ਜਨਮ ਹੋਇਆ ਉਹ ਕਾਰਨ ਕਰਕੇ ਹੋਇਆ, ਅਕਾਰਨ ਹੀ ਨਹੀਂ ਆ ਗਏ ਅਸੀਂ। ਮਹਾਰਾਜ ਜੀ ਕਹਿੰਦੇ ਸਾਡਾ ਵੀ ਜਨਮ ਇਸੇ ਕਾਰਨ ਕਰਕੇ ਹੋਇਆ ਕਿ ਅਕਾਲ ਪੁਰਖ ਨੇ ਭੇਜਿਆ ਹੀ ਸਾਨੂੰ ਤਾਂ ਹੈ ਕਿ ਜਾਓ ਜਾ ਕੇ ਤੁਸੀਂ ਮਾਤ ਲੋਕ ਦੀ ਧਰਤੀ ਤੇ ਪੰਥ ਦੀ ਸਾਜਨਾ ਕਰੋ। ਸਾਡਾ ਜਨਮ ਵੀ ਅਕਾਰਨ ਨਹੀਂ ਹੋਇਆ। ਕਲਗੀਧਰ ਕਹਿੰਦੇ ਕਾਰਨ ਕਰਕੇ ਪ੍ਰਮਾਤਮਾ ਦੇ ਹੁਕਮ ਨਾਲ ਪੰਥ ਦੀ ਜਾ ਵਾਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ। ਜਦੋਂ ਪਰਮੇਸ਼ਰ ਦਾ ਹੁਕਮ ਹੋਇਆ ਤਾਂ ਅਸੀਂ ਜਗਤ ਵਿੱਚ ਆਏ ਪੰਥ ਦੀ ਸਾਜਨਾ ਕਰਨ ਵਾਸਤੇ। ਜਦੋਂ ਅਕਾਲ ਪੁਰਖ ਨੇ ਕਿਹਾ ਜਾਏ ਜਹਾਂ ਤਹ ਧਰਮ ਚਲਾਓ ਕਬੁੱਧ ਕਰਨ ਤੇ ਲੋਕ ਹਟਾਓ, ਜਾਓ ਜਾ ਕੇ ਮਾਤ ਲੋਕ ਦੀ ਧਰਤੀ ਤੇ ਕਬੁੱਧ ਕਰਨ ਤੋਂ ਲੋਕਾਂ ਨੂੰ ਹਟਾਓ। ਤੇ ਕਲਗੀਧਰ ਕਹਿੰਦੇ ਯਾਹੀ ਕਾਜ ਧਰਾ ਹਮ ਜਨਮੰ ਸਮਝ ਲਿਹੋ ਸਾਧੂ ਸਭ ਮਨਮੰ। ਇਸੇ ਕੰਮ ਕਰਕੇ ਅਸੀਂ ਜਗਤ ਵਿੱਚ ਅਵਤਾਰ ਧਾਰਨ ਕੀਤਾ ਕਿ ਅਸੀਂ ਖਾਲਸੇ ਪੰਥ ਦੀ ਸਾਜਨਾ ਕਰਨੀ ਹੈ।
ਮੇਰਾ ਸਿੱਖ ਬੈਰਾਗੀ ਰਹੇ।
ਮਹਾਰਾਜ ਜੀ ਹੁਣ ਆਪਣੇ ਸਿੱਖ ਬਾਰੇ ਦੱਸਦੇ। ਬਾਦਸ਼ਾਹ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਨਾ ਉਹ ਮਨ ਚ ਵਿਰਾਗ ਰੱਖੇ, ਵਿਰਾਗ ਵਿਰਾਗ ਰੱਖੇ, ਲੰਪਟ ਬਿਰਤੀ ਨਾ ਹੋਵੇ ਸਿੱਖ ਦੀ। ਬ੍ਰਾਹਮਣ ਦੇ ਲੱਛਣ ਦੱਸ ਆਏ ਨੇ, ਹੁਣ ਸਿੱਖਾਂ ਦੇ ਦੱਸਦੇ ਨੇ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ। ਪਾਤਸ਼ਾਹ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਉਹ ਵਿਰਾਗੀ ਹੋਵੇ, ਉਹਦੇ ਅੰਦਰ ਕਿਸੇ ਵੀ ਚੀਜ਼ ਦੀ ਪਕੜ ਨਾ ਹੋਵੇ। ਵਿਰਾਗ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਵਿਰਾਗ ਹੋਣਾ ਚਾਹੀਦਾ ਰੇ ਮਨ ਐਸੋ ਕਰ ਸਨ ਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਹ ਉਦਾਸਾ, ਉਦਾਸਾ ਦਾ ਮਤਲਬ ਹੈ ਉਪਰਾਮਤਾ, ਵਿਰਾਗ। ਮੇਰਾ ਸਿੱਖ ਆਪਣੇ ਹਿਰਦੇ ਚ ਵਿਰਾਗ ਦੀ ਅਵਸਥਾ ਰੱਖੇ। ਜਿਹੜਾ ਹਰ ਵੇਲੇ ਲੋਭੀ ਲੰਪਟ ਹੋ ਕੇ ਪਦਾਰਥਾਂ ਦੀ ਹੋੜ ਪਿੱਛੇ ਦੌੜਿਆ ਰਹੇ ਉਹ ਸਿੱਖ ਕਿਵੇਂ ਹੋ ਸਕਦਾ? ਸਿੱਖ ਜਿਹਦੇ ਅੰਦਰ ਕਿ ਸਭ ਕੁਝ ਨਾਸ਼ਵਾਨ ਹੈ, ਸਭ ਕੁਝ ਛਿੰਨ ਭੰਗਰ ਹੈ। ਕੋਈ ਚੀਜ਼ ਹੈ ਜਿਹੜੀ ਸਦਾ ਰਹਿਣ ਵਾਲੀ? ਵੇਖੋ ਕਿਸੇ ਵਸਤੂ ਤੇ ਹੱਥ ਰੱਖ ਕੇ ਆਖੋ ਵੀ ਇਹ ਰਹਿਣੀ ਹੈ ਸਦਾ? ਛਿੰਨ ਭੰਗਰ ਹੈ ਹਰ ਇੱਕ ਚੀਜ਼, ਹਰ ਇੱਕ ਸ਼ੈ ਬਿਨਸਣ ਵਾਲੀ ਹੈ। ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਬਾਣੀ ਸਾਡੇ ਅੰਦਰ ਸਾਨੂੰ ਵਿਰਾਗ ਰੱਖਣ ਦੀ ਪ੍ਰੇਰਨਾ ਦਿੰਦੀ। ਸਾਰੀ ਬਾਣੀ ਸਤਿਗੁਰਾਂ ਦੀ ਸਾਨੂੰ ਕਹਿੰਦੀ ਹੈ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿੰਨ ਛਿੰਨ ਔਧ ਬਿਹਾਤ ਹੈ, ਫੂਟੇ ਘੱਟ ਜਿਉ ਪਾਨੀ। ਮਹਾਰਾਜ ਸਾਨੂੰ ਜਾਣ ਕੇ ਉਪਦੇਸ਼ ਦਿੰਦੇ, ਪ੍ਰੀਤਮ ਜਾਣ ਲਿਹੋ ਮਨ ਮਾਹੀ, ਆਪਣੇ ਹੀ ਸੁਖ ਸਿਉ ਸਭ ਲਾਗਿਓ। ਜਿੰਨੇ ਵੀ ਨੇ ਸੰਸਾਰ ਦੇ ਜਿਤਨੇ ਵੀ ਪ੍ਰਾਣੀਆਂ ਨਾਲ ਵਿਰਾਗ ਦੀ ਅਵਸਥਾ ਬਣਾਉਣ ਲਈ ਕਿ ਸਭ ਆਪਣੇ ਸੁੱਖ ਨਰਕੇ ਜੁੜੇ ਹੋਏ ਨੇ, ਕੋਈ ਕਿਸੇ ਦਾ ਮੀਤ ਨਹੀਂ, ਕੋਈ ਕਿਸੇ ਦਾ ਪਿਆਰਾ ਨਹੀਂ। ਇਸ ਕਰਕੇ ਏਦਾਂ ਦੀ ਅਵਸਥਾ ਬਣਾਉਣ ਵਾਸਤੇ ਸਤਿਗੁਰਾਂ ਦੀ ਬਾਣੀ ਸਾਡੇ ਵਾਸਤੇ ਹੈ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ। ਨਾਵੇਂ ਮਹੱਲੇ ਦੇ ਸਲੋਕ ਪੜ੍ਹ ਲਈਏ, ਸਾਰੇ ਸਲੋਕਾਂ ਚ ਵਿਰਾਗ ਹੈ। ਜੋ ਉਪਜੋ ਸੋ ਬਿਨਸ ਹੈ, ਪਰ ਉਹ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ। ਰਾਮ ਗਯੋ ਰਾਵਣ ਗਯੋ, ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜੋ ਸੰਸਾਰ। ਇਹ ਸਾਡੇ ਅੰਦਰ ਵਿਰਾਗ ਹੀ ਤਾਂ ਪੈਦਾ ਕਰ ਰਹੀ ਹੈ ਸਤਿਗੁਰਾਂ ਦੀ ਬਾਣੀ। ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਉਹ ਆਪਣੇ ਹਿਰਦੇ ਵਿੱਚ ਵੈਰਾਗੀ ਰਹੇ, ਉਹ ਆਪਣੇ ਹਿਰਦੇ ਵਿੱਚ ਵੈਰਾਗ ਦੀ ਅਵਸਥਾ ਰੱਖੇ।
ਆਜ ਕਾਲ ਕਰ ਕਾਲ ਸੰਗ ਹੈ,
ਇਹ ਸਮਝੇ ਕਿ ਅੱਜ ਕੱਲ ਕਾਲ ਮੇਰੇ ਨਾਲ ਹੀ ਹੈ, ਜਿਹੜੀ ਮੌਤ ਆ ਉਹ ਮੇਰੇ ਸਿਰ ਦੇ ਉੱਤੇ ਖੜੀ, ਮੌਤ ਮੇਰੇ ਸਿਰ ਦੇ ਉੱਤੇ ਆ। ਇਹ ਸਮਝੇ ਸਿੱਖ ਕਿ ਹਰ ਵੇਲੇ ਮਰਨਾ ਆਪਣੇ ਸਿਰ ਤੇ ਸਮਝੇ, ਇਹ ਨਾ ਸਮਝੇ ਮੌਤ ਦੂਰ ਹੈ। ਮਹਾਰਾਜ ਜੀ ਕਹਿੰਦੇ ਸਮਝ ਕੇ ਤੇਰੇ ਸਿਰ ਦੇ ਉੱਤੇ ਆ ਮੌਤ, ਜੋ ਦਿਨ ਆਵੈ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਵੀ ਚਲਣਾ। ਏਦਾਂ ਸਮਝੇ ਆਪਣੇ ਮਨ ਚ, ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ, ਮਰਨਾ ਸਿਰ ਦੇ ਉੱਤੇ ਖੜਾ। ਇਹ ਮੌਤ ਸਿਰ ਦੇ ਉੱਤੇ ਖੜੀ ਹੈ। ਉਦਾਹਰਣਾਂ ਬੜੀਆਂ ਦਿੱਤੀਆਂ ਗੁਰਬਾਣੀ ਚ ਸਤਿਗੁਰਾਂ ਨੇ, ਕਹਿੰਦੇ ਏਦਾਂ ਮੌਤ ਸਿਰ ਤੇ ਖੜੀ ਹੈ ਜਿਵੇਂ ਚੂਹੇ ਦੀ ਖੁੱਡ ਦੇ ਉੱਤੇ ਬਿੱਲਾ ਖੜਾ ਹੁੰਦਾ ਨਾ, ਨਿਗਾ ਤੱਡ ਕੇ ਵੀ ਨਿਕਲੇ ਬਾਹਰ ਤੇ ਪੰਜਿਆਂ ਥੱਲੇ ਦਬੋਚ ਲਾ, ਏਦਾਂ ਤੇਰੇ ਸਿਰ ਤੇ ਵੀ ਮੌਤ ਰੂਪੀ ਬਿੱਲਾ ਮੰਜਾਰ ਖੜਾ। ਔਰ ਉਹ ਮੰਜਾਰ ਉਹ ਬਿੱਲਾ ਏਦਾਂ ਤਾੜ ਲਾਈ ਬੈਠਾ ਵੀ ਨਿਕਲੇ ਆਪਣੇ ਸਵਾਸਾਂ ਦੀ ਖੁੱਡ ਚੋਂ ਬਾਹਰ, ਜਦੋਂ ਨਿਕਲੇ ਤੇ ਮੈਂ ਇਹਨੂੰ ਧਰ ਦਬੋਚਾਂ। ਇਸ ਕਰਕੇ ਭਾਈ ਵੈਰਾਗ ਦੀ ਅਵਸਥਾ ਬਣਾ ਕੇ ਸਿੱਖ ਆਪਣੇ ਮਨ ਚ ਕਲਗੀ ਧਰ ਕਹਿੰਦੇ ਏਦਾਂ ਜਾਣੇ ਕਿ ਕਾਲ ਹਰ ਵੇਲੇ ਮੇਰੇ ਨਾਲ ਹੈ, ਮੌਤ ਤੋਂ ਭੱਜ ਕੇ ਅਸੀਂ ਕਿਤੇ ਨਹੀਂ ਜਾ ਸਕਦੇ। ਕਲਗੀਧਰ ਪਾਤਸ਼ਾਹ ਕਹਿੰਦੇ ਕਿੱਥੇ ਜਾਓਗੇ ਮੌਤ ਤੋਂ ਭੱਜ ਕੇ, ਜੋ ਕਹੂੰ ਕਾਲ ਤੇ ਭੱਜ ਕੇ ਬਾਚੀਏ, ਦੱਸੋ ਵੀ ਕਿਸੇ ਕੋਈ ਬਚਿਆ ਕਾਲ ਤੋਂ ਭੱਜ ਕੇ, ਤੇ ਜਾਏਗਾ ਵੀ ਕਿੱਥੇ, ਚਾਰ ਕੁੰਟਾਂ ਚ ਕਿਹੜੀ ਇਹੋ ਜਿਹੀ ਜਗ੍ਹਾ ਜਿੱਥੇ ਮੌਤ ਨਹੀਂ ਆਉਂਦੀ, ਮੌਤ ਕਿਹੜੀ ਜਗ੍ਹਾ ਤੇ ਨਹੀਂ ਆਉਂਦੀ, ਹਰ ਜਗ੍ਹਾ ਤੇ ਮੌਤ ਹੈ। ਜਿੱਥੇ ਜਾਏਗਾ ਉੱਥੇ ਹੀ ਕਾਲ ਅੱਗੇ ਗੱਜਦਾ ਹੱਥ ਚ ਤੇਗ ਫੜ ਕੇ। ਇਸ ਕਰਕੇ ਭਾਈ ਇਹਨੇ ਤਾਂ ਬ੍ਰਹਮਾ ਵਰਗਿਆਂ ਨੂੰ ਨਹੀਂ ਛੱਡਿਆ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਭ ਕੁਝ ਕਾਲ ਦਾ ਹੀ ਤਮਾਸ਼ਾ ਹੈ, ਕਾਲ ਨੇ ਸਾਰਿਆਂ ਨੂੰ ਧਰ ਦਬੋਚਣਾ ਹੈ।
ਸਵਾਮੀ ਧਰਮ ਸਦਾ ਪ੍ਰਤਪਾਲੇ,
ਗੁਰੂ ਕਾ ਸਿੱਖ ਆਪਣੇ ਸਵਾਮੀ ਦਾ ਜਿਹੜਾ ਧਰਮ ਹੈ ਉਹਦੀ ਪਾਲਣਾ ਕਰੇ। ਸਾਡੇ ਸਵਾਮੀ ਕੌਣ ਨੇ? ਸਾਡੇ ਸਵਾਮੀ ਕਲਗੀਧਰ ਅੰਤਰਯਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਸਵਾਮੀ ਨੇ, ਔਰ ਸਾਡੇ ਸਵਾਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਜਿਹੜਾ ਧਰਮ ਸਾਡੇ ਸਵਾਮੀ ਨੇ ਸਾਨੂੰ ਦੱਸਿਆ ਉਹਦੀ ਪਾਲਣਾ ਕਰਨੀ। ਅਸੀਂ ਕੀ ਲੈਣਾ ਦੂਜੇ ਧਰਮ, ਜੋ ਮਰਜ਼ੀ ਕਰੀ ਜਾਣ, ਜੋ ਮਰਜ਼ੀ ਕਹਿ ਰਹੇ ਨੇ, ਜੋ ਮਰਜ਼ੀ ਕਰੀ ਜਾਣ, ਸਾਡਾ ਉਹਨਾਂ ਨਾਲ ਕੀ ਵਾਹ ਵਾਸਤਾ। ਅਸੀਂ ਤਾਂ ਉਹ ਕਰਨਾ ਜੋ ਸਾਡੇ ਸਤਿਗੁਰਾਂ ਨੇ ਸਾਨੂੰ ਕਿਹਾ। ਆਪਣੇ ਸਵਾਮੀ ਦਾ ਦੱਸਿਆ ਹੋਇਆ ਧਰਮ ਸਿੱਖ ਨੇ ਪਾਲਣਾ। ਆਮ ਕਰਕੇ ਨਾ ਸਾਨੂੰ ਕਹਿੰਦੇ ਜੀ ਫਲਾਣੇ ਧਰਮ ਵਾਲੇ ਬੜੀ ਤਰੱਕੀ ਕਰ ਗਏ, ਅਮਕੇ ਵਾਲੇ ਬੜੀ ਤਰੱਕੀ ਕਰ ਗਏ। ਕਰਨਗੇ ਬਈ, ਕਰੀ ਜਾਣ। ਜੇ ਅਸੀਂ ਆਪਣੇ ਸਵਾਮੀ ਦਾ ਦੱਸਿਆ ਹੋਇਆ ਧਰਮ ਪਾਲਾਂਗੇ ਅਸੀਂ ਵੀ ਤਰੱਕੀ ਕਰ ਜਾਂਗੇ, ਪਰ ਜੇ ਉਹਨਾਂ ਵੱਲ ਵੇਖ ਕੇ ਅਸੀਂ ਹੀਣ ਭਾਵ ਹੀ ਰੱਖੀ ਜਾਈਏ, ਹੁਣ ਕੀ ਬਣੇਗਾ ਕੀ ਹੋਵੇਗਾ, ਤੇ ਫਿਰ ਤਾਂ ਨਹੀਂ ਨਾ ਗੱਲ ਬਣਦੀ। ਹੌਸਲੇ ਢਾਇਆ ਨਹੀਂ ਗੱਲ ਬਣਦੀ, ਹੌਸਲਾ ਬਣਾਉਣਾ ਪੈਂਦਾ। ਇਸ ਕਰਕੇ ਆਪਣੇ ਸਵਾਮੀ ਦਾ ਜਿਹੜਾ ਦੱਸਿਆ ਹੋਇਆ ਧਰਮ ਹੈ, ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਸਿੱਖ ਹੈ ਉਹਦੀ ਪਾਲਣਾ ਕਰੇ, ਉਹਨੂੰ ਪਾਲੇ।
ਧਰਮ ਪਾਲ ਸ਼ੁਭ ਰਸਤਾ ਪਾਲੇ,
ਧਰਮ ਦੀ ਪਾਲਣਾ ਕਰਕੇ ਸ਼ੁਭ ਰਸਤੇ ਦੀ ਭਾਲ ਕਰੇ, ਸ਼ੁਭ ਰਸਤੇ ਤੇ ਜਾਵੇ।
ਸਮੇ ਸਮੇ ਸਿਰ ਭੋਜਨ ਸੇਵਾ,
ਸਮੇ ਸਮੇ ਸਿਰ ਜਦੋਂ ਵੀ ਕਿਤੇ ਸਮਾਂ ਬਣੇ, ਮਹਾਰਾਜ ਜੀ ਕਹਿੰਦੇ ਭੋਜਨ ਦੀ ਸੇਵਾ ਕਰੇ, ਲੰਗਰ ਵਰਤਾਵੇ, ਲੰਗਰ ਛਕਾਵੇ, ਇਹ ਸੇਵਾ ਕਰੇ।
ਜੜਤਾ ਤਜ ਬਾਣੀ ਗੁਰ ਗੇਵਾ,
ਔਰ ਪਾਤਸ਼ਾਹ ਕਹਿੰਦੇ ਆਪਣੀ ਮੂਰਖਤਾਈ ਛੱਡ ਕੇ ਨਾ, ਜੜਤਾ ਨਿੰਦਰਾ ਆਲਸ ਦਾ ਤਿਆਗ ਕਰਕੇ ਗੁਰਬਾਣੀ ਪੜ੍ਹੇ, ਗੁਰਸਿੱਖ ਗੁਰਬਾਣੀ ਦਾ ਜਾਪ ਕਰੇ, ਔਰ ਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਸੰਜੋਵੇ, ਪਾਲੇ। ਹੋਰ ਗੁਰਸਿੱਖ ਦੀ ਕੀ ਕਰਨੀ ਅੱਗੇ ਮਹਾਰਾਜ ਜੀ ਦੱਸ ਰਹੇ ਨੇ, ਉਹ ਕਥਾ ਆਪਾਂ ਅਗਲਿਆਂ ਪ੍ਰਸੰਗਾਂ ਚ ਸਰਵਣ ਕਰਾਂਗੇ।